ਮੁਲਤਾਨ ਜੇਲ ਵਿਚ ਤਸੀਹੇ ਤੇ ਭੁੱਖ ਹੜਤਾਲ 30 ਮਾਰਚ 1916 ਤੋਂ ਅਗਸਤ 1917 ਤੱਕ ਦੇ ਹਾਲਾਤ। ਇਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਭਾਈ ਨਾਰ ਸਿੰਘ ਜੀ, ਦਾਸ ਨੂੰ ਉਤਸ਼ਾਹ ਤਾਂ ਨਹੀਂ ਸੀ ਕਿ ਆਪ ਪ੍ਰਤੀ ਆਪ ਦੀ ਮੰਗ ਅਨੁਸਾਰ ਆਪ ਬੀਤਿਆ ਬਿਰਤਾਂਤ ਲਿਖਾਂ, ਪ੍ਰੰਤੂ ਆਪ ਦੀਆਂ ਤਾਂਗਾਂ ਨੇ ਮੱਲੋ ਜੋਰੀ ਅੱਜ ਫੇਰ ਪ੍ਰੇਰਣਾ ਕੀਤੀ ਕਿ ਵੀਰ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ। ਸੋ ਜੇਲ ਜੀਵਨ ਦਾ ਕੁਛ ਕੁ ਸੰਖੇਪ ਸਮਾਚਾਰ ਜਦੋਂ ਕੁ ਤੂੰ ਕੈਦ ਦਾ ਹੁਕਮ ਸੁਣਾਇਆ ਹੈ ਕਥਨ ਕਰਦਾ ਹਾਂ। ਆਯੂ ਪ੍ਰਿਅੰਤ ਕੈਦ ਹੋਣ ਦਾ ਹੁਕਮ ਸੁਣ ਕੇ ਤਾਂ ਚਿੱਤ ਬਿਰਤੀ ਦੇ ਸਮਾਨ ਹੀ ਰੰਗ ਚੜ੍ਹਦੀਆਂ ਕਲਾਂ ਵਾਲੇ ਰਹੇ, ਪ੍ਰੰਤੂ ਜਦੋਂ ਜਬਰਨ ਹਿੱਕ ਤੇ 7-8 ਜਰਵਾਣਿਆਂ ਨੇ ਚੜ੍ਹ ਕੇ ਢਾ ਕੇ ਦਸਤਾਰ ਕਸ਼ਹਿਰਾ ਤੇ ਕਕਾਰ ਉਤਾਰੇ ਤਾਂ ਇਕ ਵਾਰ ਤਾਂ ਅੱਖਾਂ ਅੱਗੇ ਹਨੇਰ ਆ ਗਿਆ ਸੀ। ਬ੍ਰਿਧ ਬਾਬਾ ਰਾਮ ਸਿੰਘ ਜੀ ਮੈਥੋਂ ਮੂਹਰੇ ਦੀ ਕੋਠੜੀ ਵਿਚ ਇਸੇ ਪ੍ਰਕਾਰ ਢਾਹੇ ਗਏ ਤੇ ਪਿਆਰੇ ਕਕਾਰਾਂ ਤੋਂ ਹੀਨ ਕੀਤੇ ਗਏ। ਇਸ ਤਰ੍ਹਾਂ ਸਾਰੇ ਸਿੰਘਾਂ ਦਾ ਸਮਾਚਾਰ ਸੁਣ ਕੇ ਅਤੇ ਵਿਸ਼ੇਸ਼ ਕਰਕੇ ਜਦੋਂ ਇਹ ਸੁਣਿਆ ਕਿ ਆਪ ਅਤੇ ਸਿਆਸਤਖਾਨੇ ਵਿਚਲੇ ਹੋਰ ਸਭ ਸੱਜਣਾਂ ਨਾਲ ਕੇਸਾਂ ਤੋਂ ਫੜ ਕੇ ਕੁੱਟ ਕੁਟਾਈ ਦਾ ਸਲੂਕ ਹੋਇਆ, ਉਹ ਵੀ ਮੇਰੀ ਲਾਈਫ ਦਾ ਪਹਿਲਾ ਅਤੇ ਇਕੋ ਹੀ ਦਿਹਾੜਾ ਸੀ ਕਿ ਮੈਂ ਭਾਣੇ ਰਜਾਈ ਹੁਕਮ ਦੇ ਰੰਗਾਂ ਵਿਚੋਂ ਉਖੜ ਕੇ ਅਤ ਵਿਆਕਲਤਾ ਨੂੰ ਪ੍ਰਾਪਤ ਹੋਇਆ। ਮੇਰੇ ਚੰਗੇ ਭਾਗਾਂ ਨੂੰ ਭਾਈ ਅਤਰ ਸਿੰਘ ਜੀ ਮੇਰੇ ਲਾਗੇ ਦੀ ਤੀਜੀ ਕੋਠੜੀ ਵਿਚ ਬੰਦ ਸਨ। ਉਨ੍ਹਾਂ ਨੂੰ ਦਾਸ ਨੇ ਪ੍ਰਾਰਥਨਾ ਕੀਤੀ ਕਿ ਬਾਣੀ ਦਾ ਪਾਠ ਕਰੋ। ਉਨ੍ਹਾਂ ਨੂੰ ਪਹਿਲਾਂ ਹੀ ਇਹੋ ਫੁਰਨਾ ਫੁਰ ਚੁੱਕਿਆ ਸੀ, ਤਾਬੜ ਤੋੜ ਬਾਣੀ ਦੀ ਸ਼ੈਬਰ ਲਾ ਦਿੱਤੀ। ਅੰਮ੍ਰਿਤ ਬਾਣੀ ਦੀ ਅੰਮ੍ਰਿਤ ਕਲਾ ਦੇ ਪ੍ਰਭਾਵ ਤੇ ਸੱਤਾ ਨੇ ਫਿਰ ਬਿਰਤੀ ਨੂੰ ਚੜ੍ਹਦੇ ਰੰਗਾਂ ਵਿਚ ਜਾ ਠਹਿਰਾਇਆ ਅਤੇ ਵੈਰਾਗ ਦਾ ਵੇਗ ਅਜਿਹਾ ਉਮੜਿਆ ਕਿ ਜ਼ੋਰ ਦੀ ਠਾਠਾਂ ਮਾਰ ਮਾਰ ਬਾਹਰ ਨੂੰ ਆਵੇ ਅਤੇ ਭਾਣਾ ਅੱਗੇ ਨਾਲੋਂ ਵੀ ਮਿੱਠਾ ਲੱਗੇ। ਉਧਰ ਫਲਾਦਕ ਜੋ ਕੁਛ ਮਿਲਦਾ ਸੀ ਬੰਦ ਹੋ ਗਿਆ, ਸੁੱਤੇ ਹੀ ਕੜਾਕਾ ਲੱਗਣਾ ਸੀ ਸੋ ਅਣਪੁੱਛ ਹੀ ਕੜਾਕਾ ਲੱਗਿਆ ਰਿਹਾ। ਦੂਜੇ ਦਿਨ ਰਾਤ ਸਮੇਂ ਰਹਿਰਾਸ ਦੇ ਪਾਠ ਤੋਂ ਪਸ਼ਚਾਤ ਲਾਹੌਰ ਜੇਲ੍ਹ ਦਾ ਚੀਫ਼ ਹੈੱਡਵਾਰਡਰ ਸ਼ਾਇਦ ਪੋਹੂ ਰਾਮ ਜਿਸ ਦਾ ਨਾਮ ਸੀ, ਫਲਾਂ ਦੀ ਟੋਕਰੀ ਲਿਆਇਆ ਤੇ ਆਖਣ ਲੱਗਾ ਕਿ ਇਹ ਜੇਲਰ ਨੇ ਗੁਪਤ ਭੇਜੀ ਹੈ, ਆਪਣੇ ਪੱਲਿਓ ਖਰਚ ਕਰਕੇ ਮੰਗਵਾਈ ਹੈ ਤੇ ਇਹ ਖਾਸ ਆਪ ਵਾਸਤੇ ਹੀ ਮੰਗਵਾਈ ਹੈ ਤੇ ਮੈਨੂੰ ਹੁਕਮ ਹੋਇਆ ਹੈ ਕਿ ਗੁਪਤੋ ਗੁਪਤੀ ਖੁਆ ਕੇ ਆਈ। ਮੈਂ ਆਖਿਆ ਉਸ ਰਾਕਸ਼ ਸੁਭਾਅ ਨਿਰਦਈ ਪੁਰਸ਼ ਦੇ ਹਿਰਦੇ ਅੰਦਰ ਇਹ ਗੱਲ ਕਿੱਕੂ ਆਈ? ਉਸ ਆਖਿਆ ਕਿ ਅੱਜ ਤੀਏ ਪਹਿਰ ਜੇਲਰ ਸੁਪਰਡੈਂਟ ਆਦਿਕ ਸਾਰਾ ਅਮਲਾ ਇੱਥੇ ਆਪ ਨੂੰ ਦੇਖਣ ਆਇਆ ਸੀ, ਮੈਂ ਵੀ ਨਾਲ ਹੀ ਸੀ। ਆਪ ਆਪਣੇ ਧਿਆਨ ਅੰਦਰ ਮਗਨ ਬੈਠੇ ਸੀ। ਕੋਈ 15-20 ਮਿੰਟ ਅਸੀਂ ਸਾਰੇ ਆਪ ਦੇ ਸਾਹਮਣੇ ਖੜੇ ਰਹੇ ਪਰ ਆਪ ਨੂੰ ਕੋਈ ਸੁੱਧ ਬੁੱਧ ਨਹੀਂ। ਅਡੋਲ ਤੇ ਅਹਿਲ ਇਸ ਤਰ੍ਹਾਂ ਦੀ ਸਮਾਧੀ ਲੱਗੀ ਹੋਈ ਸੀ ਕਿ ਸਵਾਸ ਤੱਕ ਆਉਣ ਦੀ ਵੀ ਬਿੜਕ ਨਹੀਂ ਸੀ ਆਉਂਦੀ। ਆਪ ਦੀ ਇਸ ਦਸ਼ਾ ਦਾ ਐਸਾ ਅਸਰ ਤੇ ਰੋਭ ਸਾਰਿਆਂ ਉਪਰ ਪਿਆ ਕਿ ਕਿਸੇ ਦੀ ਹਿੰਮਤ ਨਹੀਂ ਪਈ ਕਿ ਆਪ ਨੂੰ ਬੁਲਾ ਸਕੇ। ਚੁੱਪ ਚਾਪ ਪਛਾਣ ਨੂੰ ਮੁੜ ਗਏ। ਆਪ ਦੀ ਇਸ ਦਸ਼ਾ ਨੂੰ ਦੇਖ ਕੇ ਦਰੋਗੇ ਦੇ ਪੱਥਰ ਹਿਰਦੇ ਤੇ ਡੂੰਘਾ ਅਸਰ ਹੋਇਆ ਅਤੇ ਇਸੇ ਅਸਰ ਦੇ ਅਧੀਨ ਹੋ ਕੇ ਉਸ ਨੇ ਸੁਪਰਡੈਂਟ ਤੋਂ ਚੋਰੀ ਇਹ ਫਲ ਪ੍ਰਸ਼ਾਦ ਭੇਜਿਆ ਹੈ। ਆਸ਼ਾ ਹੈ ਕਿ ਆਪ ਅੰਗੀਕਾਰ ਕਰੋਗੇ ਕਿਉਂਕਿ ਮੈਨੂੰ ਹੁਕਮ ਹੈ ਕਿ ਆਪਣੇ ਸਾਹਮਣੇ ਖਿਲਾ ਕੇ ਜਾਵਾਂ। ਮੈਂ ਆਖਿਆ, ਭਾਈ ਸਾਨੂੰ ਵੰਡ ਕੇ ਛਕਣ ਦਾ ਹੁਕਮ ਹੈ। ਜੇ ਮੇਰੇ ਹੋਰ ਸਵੀਰਾਂ ਨੂੰ ਵੀ ਜੋ ਮੇਰੇ ਨਾਲ ਕੜਾਕਾ ਕੱਟ ਰਹੇ ਹਨ ਇਨ੍ਹਾਂ ਵਿਚੋਂ ਵਰਤਦਾ ਛਾਂਦਾ ਦੇ ਆਵੇ ਤਾਂ ਮੈਂ ਵੀ ਛਕ ਲੂ, ਨਹੀਂ ਤਾਂ ਤੂੰ ਵਾਪਸ ਲੈ ਜਾ, ਮੇਰਾ ਦਰੋਗੇ ਨੂੰ ਧੰਨਵਾਦ ਆਖ ਦੇਵੀ। ਉਸ ਨੇ ਹੁੱਤ ਨਹੀਂ ਕੀਤੀ। ਤੁਰੰਤ ਹੀ ਜਿੱਥੇ ਜਿੱਥੇ ਤੇ ਜਿਸ ਜਿਸ ਵੀਰ ਪਿਆਰੇ ਨੂੰ ਮੈਂ ਆਖਿਆ ਸੀ ਉਸੇ ਉਸੇ ਕੋਠੜੀ ਵਿਚ ਉਨ੍ਹਾਂ ਨੂੰ ਆਪਣੇ ਹੱਥੀਂ ਗੱਫੇ ਪਹੁੰਚਾ ਕੇ ਆਇਆ ਤੇ ਉਨ੍ਹਾਂ ਦੀਆਂ ਛਿੱਲੜਾਂ ਲਿਆ ਕੇ ਮੈਨੂੰ ਵਿਖਾਈਆਂ ਤਾਂ ਮੈਂ ਗੱਫਾ ਛਕਿਆ। ਮੈਨੂੰ ਗੱਫਾ ਛਕਾ ਕੇ ਮੇਰੀਆਂ ਜੁੱਠੀਆਂ ਛਿੱਲੜਾਂ ਆਪਣੇ ਹੱਥੀਂ ਹੁੰਝ ਕੇ ਲੈ ਗਿਆ। ਮੈਂ ਆਖਿਆ ਕਿ ਤੁਸੀਂ ਬ੍ਰਾਹਮਣ ਹੋ ਕੇ ਐਤਨਾ ਭਾਰ ਕਿਉਂ ਚੜਾਉਂਦੇ ਹੋ? ਤਾਂ ਕਹਿਣ ਲੱਗਾ ਕਿ ਮੈਂ ਬ੍ਰਾਹਮਣ ਨਹੀਂ, ਮੈਂ ਤਾਂ ਮਹਾਂਪਾਪੀ ਹਾਂ, ਪਾਪੀਆਂ ਦਾ ਭਾਰ ਨਹੀਂ ਚੜਦਾ ਅਤੇ ਨਾਲੇ ਮੈਂ ਤਾਂ ਹੁਕਮ ਮੰਨਦਾ ਹੋਇਆ ਐਸਾ ਕਰਦਾ ਹਾਂ। ਇਨ੍ਹਾਂ ਛਿੱਲੜਾਂ ਦਾ ਨਮੂਦ ਇੱਥੇ ਨਹੀਂ ਰਹਿਣ ਦੇਣਾ ਅਤੇ ਜੇ ਇਹ ਭੇਦ ਸੁਪਰਡੈਂਟ ਨੂੰ ਪ੍ਰਗਟ ਹੋ ਜਾਏ ਤਾਂ ਮੈਂ ਮਾਰਿਆ ਜਾਵਾਂ। ਬਸ ਲਾਹੌਰ ਦਾ ਇਹ ਆਹਾਰ ਸਾਡਾ ਸੀ। ਉਸ ਤੋਂ ਦੂਜੇ ਤੀਜੇ ਦਿਨ ਚਾਲੇ ਪੈ ਗਏ। ਅਤੇ ਚਾਲਿਆਂ ਵੇਲੇ ਸਰਬੱਤ ਸੱਜਣਾਂ ਦੇ ਦਰਸ਼ਨ ਹੋ ਗਏ। ਵੀਰ ਦਲੀਪ ਸਿੰਘ ਜੀ ਦੇ ਇਹ ਅਖੀਰਲੇ ਦਰਸ਼ਨ ਸਨ। ਉਸ ਤੋਂ ਪਛਤਾਤ ਅੱਜ ਤੀਕ ਉਨ੍ਹਾਂ ਦੇ ਪਵਿੱਤਰ ਦਰਸ਼ਨਾਂ ਤੋਂ ਵਾਂਝੇ ਬੈਠੇ ਹਾਂ। ਆਪ ਸੱਜਣਾਂ ਦੇ ਸੰਗ ਸਾਥ ਇਕ ਗੱਡੀ ਵਿਚ ਬੈਠ ਕੇ ਮੁਲਤਾਨ ਨੂੰ ਜੋ ਪਿਆਨੇ ਹੋਏ ਸਨ, ਉਸ ਵਰਤਾਂਤ ਨੂੰ ਆਪ ਜਾਣਦੇ ਹੀ ਹੋ ਕਿ ਕਿਵੇਂ ਸਹੋਦਰ ਵੀਰਾਂ ਦੇ ਸੰਗ ਬੈਠ ਕੇ ਪਰਸਪਰ ਪ੍ਰੇਮ ਉਮਾਹਾ ਬਣ ਰਿਹਾ ਸੀ ਅਤੇ ਕਿਵੇਂ ਰਾਏਵਿੰਡ ਦੇ ਸਟੇਸ਼ਨ ਉਤੇ ਸ੍ਰੀਮਾਨ ਭਾਈ ਰਾਮ ਸਿੰਘ ਜੀ ਗੁੱਜਰਵਾਲ ਅਤੇ ਭਾਈ ਅਰਜਨ ਸਿੰਘ ਜੀ ਜਗਰਾਵਾਂ ਦੀ ਮਾਈ ਦਇਆ ਕੌਰ ਦੇ ਦਰਸ਼ਨ ਹੋਏ। ਮਾਈ ਦੇ ਪ੍ਰਦਾਨ ਕੀਤੇ ਹੋਏ 2 ਲੱਖ ਦਮੜਿਆਂ ਵਿਚੋਂ 1.25 ਲੱਖ ਤਾਂ ਸਮੂਹ ਵੀਰਾਂ ਦੇ ਲੇਖੇ ਲੱਗ ਗਿਆ ਸੀ ਅਤੇ 1.25 ਲੱਖ ਬਾਕੀ ਰਹਿੰਦੇ ਦਾ ਫਲੋ ਹਰਦਾਸ ਨੇ ਮੁਲਤਾਨ ਸਟੇਸ਼ਨ ਤੇ ਜਾ ਕੇ ਬਣਾਇਆ, ਜੋ ਰਲ ਮਿਲ ਕੇ ਛਕਿਆ ਛਕਾਇਆ। ਆਪ ਸੱਜਣਾਂ ਦੇ ਵਿਛੋੜੇ ਤਾਂ ਮਿੰਟ ਗੁਮਰੀ ਸਟੇਸ਼ਨ ਤੇ ਹੀ ਹੋ ਚੁੱਕੇ ਸਨ, ਪਰੰਤੂ ਦਾਸ ਨੂੰ ਅੱਜ ਤਾਈ ਉਹ ਵਿਛੋੜੇ ਦੀਆਂ ਘੜੀਆਂ ਯਾਦ ਹਨ। ਉਹ ਨਕਸ਼ਾ ਮੇਰੀਆਂ ਅੱਖਾਂ ਦੇ ਅੱਗੇ ਹੁਣ ਤੱਕ ਉਕਰਿਆ ਪਿਆ ਹੈ ਕਿ ਅਪਾਰ ਬੈਰਾਗ ਬਿਰਹੋਂ ਦੀ ਦਸ਼ਾ ਵਿਚ ਸ੍ਰੀਮਾਨ ਬਾਬਾ ਰਾਮ ਸਿੰਘ ਜੀ ਅਤੇ ਭਾਈ ਹਰਭਜਨ ਸਿੰਘ, ਭਾਈ ਮਹਿੰਦਰ ਸਿੰਘ ਜੀ ਆਦਿਕ ਸਰਬੱਤਰ ਵੀਰ ਜੁਦਾ ਹੋਏ। ਆਪ ਸੱਜਣਾਂ ਦਾ ਇਹ ਦਰਸ਼ ਮਿਲਾਪੀ ਸ਼ਿਕੜ ਦਾ ਦਰਸ਼ ਮਿਲਾਪ ਸੀ, ਜੋ ਅੱਜ ਤਾਈ ਫੇਰ ਨਸੀਬ ਨਹੀਂ ਹੋਇਆ। ਆਪਣੇ ਵੀਰਾਂ ਤੋਂ ਵਿਛੁੰਨੇ ਦਾਸ ਨੂੰ ਉਸ ਸਮੇਂ ਸਪਸ਼ਟ ਭਾਸ ਰਿਹਾ ਸੀ ਕਿ ਨਦੀਆਂ ਵਾਹ ਵਿਛੁੰਨੀਆਂ, ਮੇਲਾ ਸੰਜੋਗੀ ਰਾਮ। ਪਰੰਤੂ ਇਸ ਦ੍ਰਿੜ ਵਿਸ਼ਵਾਸ ਨੇ ਕਿ ਆਤਮ ਸੰਜੋਗੀ ਵੀਰਾਂ ਦੇ ਆਤਮ ਮਿਲਾਪ ਸਦਾ ਹੀ ਬੱਝੇ ਰਹਿੰਦੇ ਹਨ, ਦਾਸ ਦੇ ਬਿਰਹੋਂ ਕੁੱਠੇ ਹਿਰਦੇ ਨੂੰ ਹੋਰ ਵੀ ਆਤਮ ਬੈਰਾਗ ਭਿੰਨੀ ਉੱਚ ਰੰਗੀ ਅਵਸਥਾ ਵਿਚ ਉਭਾਰਿਆ। ਪੀਰ ਜੋ ਨਾਲ ਸਨ, ਤਿੰਨਾਂ ਦੀ ਦਸ਼ਾ ਵੀ ਦਾਸ ਨੂੰ ਉਸ ਸਮੇਂ ਇਸ ਪ੍ਰਕਾਰ ਬੈਰਾਗ ਰੂਪੀ ਪ੍ਰਤੀਤ ਹੁੰਦੀ ਸੀ। ਮੁਲਤਾਨ ਦੇ ਸਟੇਸ਼ਨ ਨੂੰ ਉਤਰਦੇ ਸਾਰ ਇਕ ਭਲੇ ਲੋਕ ਇੰਸਪੈਕਟਰ ਪੁਲਿਸ ਨੇ ਉਕਤ ਦਮੜੇ ਵਿਚੋਂ 12 ਆਨੇ ਦਾ ਫਲ, ਕੇਲਾ ਆਦਿਕ ਮੰਗਾ ਦਿੱਤਾ ਅਤੇ ਬਾਕੀ ਪੈਸਿਆਂ ਦੀ ਸਿਰਖੇੜੀ ਲੈ ਕੇ ਜਲ ਛਕਿਆ। ਇਹ ਮਾਈ ਜੀ ਦੇ ਹੱਥੋਂ ਦਿੱਤੇ ਗੱਫਿਆਂ ਦਾ ਪ੍ਰੀਤੀ ਭੋਜਨ ਵੀ ਅੱਜ ਛੇਕਲਾ ਹੋ ਚੁੱਕਾ, ਜਿਸ ਨੇ ਐਸਾ ਕਿਰਤਾਰਥ ਕੀਤਾ ਕਿ ਇਸ ਤੋਂ ਪਛਾਤ ਅਨੇਕਾਂ ਹੀ ਦਿਹਾੜੇ ਨਿਰਜਲ ਤੇ ਨਿਰਾਹਾਰ ਹੀ ਬਤੀਤ ਹੋਏ। ਪ੍ਰੰਤੂ ਐਸਾ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਪ੍ਰੇਮ ਗੱਫਿਆਂ ਨੇ ਭਾਣੇ ਅੰਦਰ ਹੀ ਸਮੇਂ ਸਾਰ ਮਿਲਣਾ ਸੀ, ਕਿਉਂਕਿ ਫੇਰ ਆਉਣ ਵਾਲੀ ਕਰੜੀ ਪ੍ਰੀਖਿਆ ਦੇ ਦਿਨ ਨਾਲ ਲੱਗਦੇ ਹੀ ਆਉਣੇ ਸਨ। ਸੋ ਮੁਲਤਾਨ ਜੇਲ ਅੰਦਰ ਜਾ ਪੁੱਜੇ ਤਾਂ ਉਥੋਂ ਦਾ ਮਲੇਸ਼ ਬਿਰਤੀ ਦਰੋਗਾ ਸਾਡੇ ਸਾਰਿਆਂ ਦੇ ਸੀਸ ਨੰਗੇ ਦੇਖ ਕੇ ਸੜ ਗਿਆ ਅਤੇ ਹੁਕਮ ਦੇਣ ਲੱਗਾ ਕਿ ਛੇਤੀ ਟੋਪੀ ਇਨ੍ਹਾਂ ਦੇ ਸਿਰ ਤੇ ਰੱਖੋ। ਮੇਰੇ ਮੂੰਹੋਂ ਝਬਦੇ ਹੀ ਜੋਸ਼ ਭਰਿਆ ਕੜਾਕੇਦਾਰ ਉੱਤਰ ਨਿਕਲ ਗਿਆ ਕਿ ਖਬਰਦਾਰ, ਐਸੀ ਭ੍ਰਸ਼ਟ ਚੀਜ਼ ਦਾ ਤਾਂ ਨਾਂ ਸਾਡੇ ਅੱਗੇ ਨਹੀਂ ਲੈਣਾ ਜੋ ਸਾਡੇ ਧਰਮ ਤੋਂ ਵਿਰੁੱਧ ਹੈ। ਅਸੀਂ ਇਸ ਦਾ ਨਾਂ ਵੀ ਸੁਣਨਾ ਨਹੀਂ ਚਾਹੁੰਦੇ ਅਤੇ ਦੁਨੀਆਂ ਵਿਚ ਕੋਈ ਐਸੀ ਤਾਕਤ ਨਹੀਂ ਜੋ ਜਬਰਦਸਤੀ ਅਸਾਂ ਨੂੰ ਇਸ ਦੇ ਰੱਖਣ ਲਈ ਮਜਬੂਰ ਕਰ ਸਕੇ। ਜਾਨ ਹੀਲ ਦੇਵਾਂਗੇ ਪਰ ਇਸ ਨੂੰ ਨੇੜੇ ਨਹੀਂ ਆਉਣ ਦੇਵਾਂਗੇ। ਇਸ ਤਾੜਨਾ ਪੂਰਤ ਭਾਵਕ ਨਾਲ ਉਕਤ ਮਲੇਸ਼ ਉਥੇ ਹੀ ਛਪਨ ਹੋ ਕੇ ਦੜਕ ਗਿਆ, ਕੁਸਕਿਆ ਨਹੀਂ, ਪ੍ਰੰਤੂ ਅੰਦਰੋਂ ਅੰਦਰ ਹੀ ਵਿਸ ਘੋਲਣ ਲੱਗਾ ਤੇ ਝੱਟ ਪੱਟ ਬੜੀਆਂ ਬੜੀਆਂ ਸਖ਼ਤ ਮੁਸ਼ਕਤਾਂ ਲਿਖ ਕੇ ਸਾਨੂੰ ਕੰਮਾਂ ਉਤੇ ਤੋਰ ਨੂੰ ਆਮਦਾ ਹੋਇਆ। ਅਸੀਂ ਆਖਿਆ ਕਿ ਤੁਹਾਡੇ ਅੰਦਰ ਜ਼ਰਾ ਭਰ ਵੀ ਇਨਸਾਨਾਂ ਵਾਲੀ ਦਇਆ ਦਾ ਅੰਸ਼ ਹੈ? ਇਤਨੇ ਲੰਬੇ ਸਫ਼ਰ ਤੋਂ ਡੰਡੇ ਬੇੜੀਆਂ ਹੱਥ ਕੜੀਆਂ ਨਾਲ ਜਕੜੇ ਆਏ ਹਾਂ, ਕੋਈ ਆਰਾਮ ਨਹੀਂ ਲੈਣ ਦਿੱਤਾ, ਪ੍ਰਸ਼ਾਦ ਆਦਿਕ ਦਾ ਕੋਈ ਪ੍ਰਬੰਧ ਨਹੀਂ ਕੀਤਾ, ਇਸ਼ਨਾਨ ਤਾਂ ਅਸੀਂ ਸਟੇਸ਼ਨ ਪਰ ਹੀ ਕਰ ਆਏ ਸਾਂ, ਤੁਹਾਨੂੰ ਮੁਸ਼ਕਤਾਂ ਦੇਣ ਦੀ ਪੈ ਗਈ ਹੈ। ਪ੍ਰੰਤੂ ਉਸ ਨੇ ਕੱਖ ਪਰਵਾਹ ਨਾ ਕੀਤੀ ਤੇ ਮਨ ਮੰਨੀਆਂ ਕਰੜੀਆਂ ਤੇ ਕਰੜੀਆਂ ਮੁਸ਼ਕਤਾਂ ਲਿਖ ਦਿੱਤੀਆਂ। ਇਤਨੇ ਨੂੰ ਜੇਲ ਦਾ ਮੈਡੀਕਲ ਅਫਸਰ ਨਰਾਇਣ ਦਾਸ ਨਾਮੇ ਆ ਗਿਆ, ਜੋ ਬੜਾ ਨੇਕ ਨਿਹਾਰ ਤੇ ਭਲਾ ਪੁਰਸ਼ ਸੀ। ਉਸ ਨੂੰ ਮੈਂ ਆਖਿਆ ਕਿ ਇਹ ਅਜਬ ਤਰੀਕਾ ਇਸ ਜੇਲ ਅੰਦਰ ਵੇਖਿਆ ਹੈ ਕਿ ਅਜੇ ਮੈਡੀਕਲ ਅਫਸਰ ਨੇ ਮੁਲਾਜ਼ਾ ਹੀ ਨਾ ਕੀਤਾ ਹੋਵੇ ਅਤੇ ਜੇਲਰ ਪਹਿਲਾਂ ਹੀ ਆਪਣੇ ਆਪ ਮਨ ਮੰਨੀਆਂ ਮੁਸ਼ਕਤਾਂ ਲਿਖ ਦੇਵੇ। ਕੀ ਜੇਲਰ ਨੂੰ ਇਹ ਅਧਿਕਾਰ ਹਾਸਲ ਹੈ? ਮੈਡੀਕਲ ਅਫਸਰ ਨੇ ਤੁਰੰਤ ਹੀ ਮੁਲਾਜ਼ਾ ਕਰਨਾ ਸ਼ੁਰੂ ਕਰ ਦਿੱਤਾ, ਪਰ ਉਸ ਦੀ ਰਾਏ ਤੋਂ ਵਿਰੁੱਧ ਮੱਲੋ ਮੱਲੀ ਅਸਾਂ ਨੂੰ ਉਹ ਹੀ ਸਖ਼ਤ ਮੁਸ਼ਕਤਾਂ ਦਿੱਤੀਆਂ ਗਈਆਂ ਜੋ ਕਿ ਦਰੋਗਾ ਖੁਦ ਆਪਣੇ ਹੱਥੀ ਸਾਡੇ ਟਿਕਟਾਂ ਉਤੇ ਲਿਖ ਚੁੱਕਾ ਸੀ। ਇਹ ਲਿਖਤ ਹੁਣ ਤੱਕ ਟਿਕਟਾਂ ਉਤੇ ਮੌਜੂਦ ਹੈ। ਮੇਰਾ ਵਜਨ 134 ਤੋਂ 108 ਪਾਉਂਡ ਰਹਿ ਚੁੱਕਾ ਸੀ। ਉਪਰੋਂ ਕਈ ਦਿਨਾਂ ਦਾ ਕੜਾਕਾ ਸੀ, ਸਫ਼ਰ ਦਾ ਥਕੇਵਾਂ ਅਲੱਗ, ਫਿਰ ਇੱਥੇ ਆ ਕੇ ਗੱਫਿਆਂ ਦਾ ਵੀ ਕੋਈ ਪ੍ਰਬੰਧ ਨਾ ਹੋਇਆ। ਇਨ੍ਹਾਂ ਹਾਲਾਤਾਂ ਦੇ ਹੁੰਦਿਆਂ ਹੋਇਆਂ 15 ਸੇਰ ਕਣਕ ਦੇ ਕੇ ਢਿੰਗੋ ਜੋਰੀ ਮੈਡੀਕਲ ਅਫਸਰ ਦੇ ਹੁਕਮ ਤੋਂ ਵਿਰੁੱਧ ਨਰਕ ਕੋਠੜੀ ਅੰਦਰ ਧੱਕ ਕੇ ਵਾੜ ਦਿੱਤਾ ਗਿਆ। ਬਾਕੀ ਸੱਜਣਾ ਨੂੰ ਵੀ ਇਸੇ ਤਰ੍ਹਾਂ ਕਿਸੇ ਨੂੰ 15 ਸੇਰ ਕਿਸੇ ਨੂੰ 18 ਸੇਰ ਦਾਣੇ ਦੇ ਕੇ ਕੋਠੜੀਆਂ ਵਿਚ ਬੰਦ ਕੀਤਾ ਗਿਆ ਤੇ 2 ਸੱਜਣਾ ਨੂੰ ਬੰਬੇ ਗੇੜਨ ਲਾਇਆ ਗਿਆ ਅਤੇ ਉਸ ਦਿਨ ਤੋਂ ਸਭ ਸੱਜਣ ਨਿਗਾਹ ਤੋਂ ਓਹਲੇ ਹੋ ਗਏ। ਦਾਸ ਅਤ ਨਿਰਬਲ ਹੋ ਚੁੱਕਾ ਸੀ, ਚੱਕੀ ਦਾ ਪੌੜ ਚੱਕਣ ਦੀ ਵੀ ਪਰੇਖੋ ਨਹੀਂ ਸੀ, ਮਸ਼ਟ ਹੋ ਕੇ ਖੱਡੀ ਤੇ ਪਿਆ ਰਿਹਾ ਅਤੇ ਐਵੇਂ ਜਿਕਰ ਕਈ ਦਿਨ ਪਿਆ ਹੀ ਰਿਹਾ। ਕਿਸੇ ਨੇ ਖਬਰ ਨਹੀਂ ਲਈ, ਨਾ ਇਸ਼ਨਾਨ ਵਾਸਤੇ ਅੰਦਰੋਂ ਕੱਢਿਆ। ਮੈਦਾਨ ਤਾਂ ਕੀ ਹੋਣਾ ਸੀ, ਦਰੋਗਾ ਸਦਾਨੰਦ ਖੱਤਰੀ ਮਹਾਂ ਹਥਿਆਰਾ ਤਾਂ ਸੀ ਹੀ, ਦੂਜਰੇ ਕੱਟਰ ਆਰੀਆ ਮਜ਼੍ਹਬੀ ਤਸਬ ਦਾ ਭਰਿਆ ਹੋਇਆ ਜਾਣ ਬੁੱਝ ਕੇ ਧਰਮਸ਼ੀਨ ਕਰਨਾ ਚਾਹੁੰਦਾ ਸੀ। ਤੀਜੇ ਆਉਣ ਸਾਰ ਹੀ ਉਸ ਦੇ ਨਾਲ ਕੜਾਕੇ ਮੁੜਾਕੇ ਹੋ ਪਏ। ਚੌਥੇ ਹੋਰ ਖਾਸ ਕਾਰਨ ਉਸ ਦੀ ਬਦਸਲੂਕੀ ਦਾ ਇਹ ਹੋਇਆ ਕਿ ਉਸ ਪਹਿਲੇ ਦਿਨ ਜਿਸ ਦਿਨ ਕਿ ਉਹ ਇਕ ਵਾਰਡ ਦੇ ਅੰਦਰ ਵੜ ਕੇ ਇਕੱਲਾ ਮੁਸ਼ਕਤਾਂ ਲਿਖਣ ਲੱਗਾ ਤਾਂ ਇਕ ਨੂੰ ਅੰਦਰ ਸੱਦਦਾ ਸੀ। ਮੇਰੀ ਵਾਰੀ ਆਈ ਤਾਂ ਮੈਨੂੰ ਆਖਣ ਲੱਗਾ ਕਿ ਸੁਣਿਆ ਹੈ ਕਿ ਤੂੰ ਬੜੇ ਅਮੀਰ ਘਰ ਦਾ ਲੜਕਾ ਹੈ, ਤੇਰਾ ਬਾਪ ਜੱਜ ਹੈ ਤੇ ਤੂੰ ਵੀ ਤਹਿਸੀਲਦਾਰ ਰਹਿ ਚੁੱਕਾ ਹੈ, ਤੇਰੇ ਦਿਨ ਅੱਛੀ ਤਰ੍ਹਾਂ ਲੰਘ ਜਾਣਗੇ ਜੇ ਤੂੰ ਸਾਡਾ ਵੀ ਖਾਸ ਖਿਆਲ ਰੱਖੇਗਾ। ਇਸ ਦੇ ਉੱਤਰ ਵਿਚ ਉਸ ਦੀ ਰਮਜ ਪਛਾਣ ਕੇ ਦਾਸ ਨੇ ਧੜਕ ਸੁਣਾ ਦਿੱਤਾ ਕਿ ਸਾਡੇ ਖਾਲਸਾ ਧਰਮ ਦੇ ਅਸੂਲਾਂ ਅੰਦਰ ਰਿਸ਼ਵਤ ਦੇਣਾ ਉਤਨਾ ਹੀ ਭਾਰੀ ਗੁਨਾਹ ਹੈ ਜਿਤਨਾ ਕਿ ਰਿਸ਼ਵਤ ਲੈਣ ਦਾ ਗੁਨਾਹ ਪਾਪ ਹੈ। ਦੂਜੇ, ਮੈਂ ਅਮੀਰ ਨਹੀਂ ਫਕੀਰ ਹਾਂ, ਫਕੀਰ ਲੋਕਾਂ ਤੇ ਈਨ ਜਮਾਇਆ ਕੰਮ ਨਹੀਂ ਚੱਲਦੇ। ਫਿਰ ਤੂੰ ਵਿਚਾਰ ਕਿ ਅਸੀਂ ਕਿਹੜੇ ਮੁਕੱਦਮੇ ਵਿਚ ਆਏ ਹਾਂ, ਅਸੀਂ ਦੁੱਖ ਸੁੱਖ ਸਮ ਕਰ ਸਹਿਣਾ ਹੈ ਅਤੇ ਮੈਂ ਆਪਣੇ ਪਿਤਾ ਦਾ ਅੱਗੇ ਹੀ ਬੜਾ ਭਾਰੀ ਰਿਣੀ ਹਾਂ, ਜਿਸ ਨੇ ਹਜ਼ਾਰਾਂ ਰੁਪਏ ਖਰਚ ਕੇ ਬੀ ਏ ਤੱਕ ਮੈਨੂੰ ਪੜਾਇਆ, ਪਰੰਤੂ ਮੈਂ ਇਸ ਦਾ ਅਜ਼ਰ ਕੁਝ ਵੀ ਨਹੀਂ ਦੇ ਸਕਿਆ। ਫਿਰ ਹਜ਼ਾਰਾਂ ਰੁਪਇਆ ਦਾ ਖਰਚ ਮੇਰੇ ਨਿਮਿਤ ਇਸ ਮੁਕੱਦਮੇ ਵਿਚ ਕੀਤਾ ਹੈ। ਮੈਂ ਉਨ੍ਹਾਂ ਨੂੰ ਨਾਹਕ ਹੋਰ ਤਕਲੀਫ ਦੇ ਕੇ ਉਨ੍ਹਾਂ ਉਪਰ ਹੋਰ ਵੀ ਭਾਰੂ ਬਣਾ, ਇਸ ਤੋਂ ਬਿਹਤਰ ਹੈ ਕਿ ਆਪਣਾ ਭਾਰ ਆਪ ਹੀ ਝੱਲਾਂ ਤੇ ਆਪਣੀਆਂ ਫਸੀਆਂ ਆਪੇ ਨਿਬੇੜਾਂ। ਮੇਰੇ ਪਾਸ ਇਹ ਰਮਜ ਫੇਰ ਨਹੀਂ ਛੱਡਣੀ, ਬਲਕਿ ਕਿਸੇ ਵੀ ਮੇਰੇ ਨਾਲ ਦੇ ਪੋਲੀਟੀਕਲ ਸੱਜਣ ਨੂੰ ਇਹ ਬੁਝਾਰਤ ਨਹੀਂ ਪਾਉਣੀ। ਇਹ ਤਰਦਾ ਤਰਦਾ ਜਵਾਬ ਸੁਣ ਕੇ ਤਾਮ ਤੜੂਕ ਹੋ ਗਿਆ ਅਤੇ ਆਖਣ ਲੱਗਾ ਕਿ ਅੱਛਾ, ਤੇਰੀ ਸਿੱਖੀ ਦੇ ਤੱਤ ਨੂੰ ਵੀ ਦੇਖ ਲਉ। ਇਹ ਕਾਰਨ ਸਨ ਕਿ ਸਖਤੀਆਂ ਦਾ ਨਿਸ਼ਾਨਾ ਦਾਸ ਨੂੰ ਬਣਾਇਆ ਗਿਆ। ਕਈ ਦਿਨ ਕਿਸੇ ਨੇ ਸਾਰ ਹੀ ਨਾ ਲਈ ਕਿ ਕੌਣ ਕੁੱਤਾ ਅੰਦਰ ਸੁੱਟ ਕੇ ਤਾੜਿਆ ਗਿਆ ਹੈ। ਉੜ ਕੇ ਇਕ ਦਿਨ ਮੈਨੂੰ ਅਚਨ ਚੇਤਾਨ ਟੁੰਬਿਆ ਕਿ ਚਲੋ ਤੁਹਾਡੀ ਪੇਸ਼ੀ ਹੈ, ਲੈ ਗਏ ਤੇ ਮੈਨੂੰ ਸੁਪਰਡੈਂਟ ਦੇ ਪੇਸ਼ ਕੀਤਾ ਗਿਆ। ਸੁਪਰਡੈਂਟ ਬੋਲਿਆ, ਇਤਨਾ ਦਿਨ ਹੋ ਗਿਆ, ਮੁਸ਼ਕਤ ਕਿਉਂ ਨਹੀਂ ਕੀਆ? ਦਾਸ ਨੇ ਆਖਿਆ, ਇਤਨੇ ਦਿਨ ਹੋ ਗਏ, ਮੇਰੇ ਖਾਣ ਪਾਣ ਇਸ਼ਨਾਨ ਆਦਿਕ ਦੀ ਬਾਬਤ ਤਾਂ ਕਿਸੇ ਨੇ ਹੁਣ ਤੀਕ ਪੁੱਛ ਗਿੱਛ ਨਹੀਂ ਕੀਤੀ, ਮੁਸ਼ਕਤਾਂ ਤੇ ਜ਼ੋਰ ਪਾ ਲਿਆ ਹੈ। ਕੀ ਮੈਡੀਕਲ ਅਫਸਰ ਦੀ ਮਨਜ਼ੂਰੀ ਨਾਲ ਮੈਨੂੰ ਇਹ ਮੁਸ਼ਕਤ ਮਿਲੀ ਹੈ ਜਾਂ ਆਪ ਦੀ ਮਨਜ਼ੂਰੀ ਲਈ ਗਈ ਹੈ? ਅਤੇ ਕੀ ਜਿਸ ਹਾਲਤ ਵਿਚ ਮੈਂ ਆਪ ਨੂੰ ਹੁਣ ਦਿਸ ਰਿਹਾ ਹਾਂ, 15 ਸੇਰ ਪੀਸਣ ਦੀ ਸਖ਼ਤ ਮੁਸ਼ਕਤ ਮੈਂ ਕਰ ਸਕਦਾ ਹਾਂ? ਕੀ ਮੇਰੀ ਸਜ਼ਾ ਦੇ ਵਾਰੰਟਾਂ ਅੰਦਰ ਚੱਕੀ ਆਦਿਕ ਦੀ ਸਖ਼ਤ ਮੁਸ਼ਕਤ ਦਰਜ ਹੈ? ਕੀ ਜਿਨ੍ਹਾਂ ਨੂੰ ਉਮਰ ਭਰ ਦੀ ਟਰਾਂਸਪੋਰੇਸ਼ਨ ਦੇਸ਼ ਨਿਕਾਲੇ ਦੀ ਸਜ਼ਾ ਮਿਲੇ ਉਨ੍ਹਾਂ ਲਈ ਇਸ ਪ੍ਰਕਾਰ ਦੀਆਂ ਸਖ਼ਤ ਮੁਸ਼ਕਤਾਂ ਦੀ ਵਾਰੰਟੀ ਸਜ਼ਾ ਦਾ ਹੁਕਮ ਅਧਿਕਾਰ ਆਪ ਨੂੰ ਹੈ? ਇਸ ਪਰ ਸੁਪਰਡੈਂਟ ਨੇ ਕੁਝ ਮਿੰਟ ਤਾਂ ਇਕ ਹੈਰਤ ਦੀ ਦਸ਼ਾ ਵਿਚ ਚੁੱਪ ਵੱਟ ਰੱਖੀ, ਫਿਰ ਜੇਲਰ ਨੂੰ ਸਨਮੁੱਖ ਹੋ ਕੇ ਬੋਲਿਆ, ਇਸ ਕੋ ਖਾਣਾ ਨਹੀਂ ਮਿਲਾ? ਜੇਲਰ ਬੋਲਿਆ, ਹਜੂਰ ਹਰ ਰੋਜ਼ ਜਾਤਾ ਰਹਾ ਮਗਰ ਇਹ ਆਮ ਲੰਗਰ ਵਿਚ ਖਾਣਾ ਨਹੀਂ ਚਾਹੁੰਦੇ। ਸੁਪਰਡੈਂਟ ਮੈਨੂੰ ਸੋਹੇ ਹੋ ਕੇ, ਕਿਆ ਤੁਮ ਖਾਸ ਇੰਤਜ਼ਾਮ ਮੰਗਦੇ ਹੋ? ਜੇ ਘਰ ਕੀ ਬਾਤ ਨਹੀਂ ਜੇਲ ਖਾਣਾ ਹੈ। ਦਾਸ ਨੇ ਕਿਹਾ ਕਿ ਖਾਸ ਆਮ ਦਾ ਮੈਨੂੰ ਕੋਈ ਖਿਆਲ ਨਹੀਂ, ਹਾਂ ਜਦ ਤੱਕ ਮੇਰੇ ਧਾਰਮਿਕ ਅਸੂਲਾਂ ਨਿਯਮਾਂ ਅਨੁਸਾਰ ਸਜਿਆ ਹੋਇਆ ਪ੍ਰਸ਼ਾਦਾ ਮੈਨੂੰ ਨਹੀਂ ਮਿਲੇਗਾ ਮੈਂ ਕਦਾਚਿਤ ਅੰਗੀਕਾਰ ਨਹੀਂ ਕਰ ਸਕਦਾ। ਸੁਪਰਡੈਂਟ, ਜੇਲ੍ਹ ਮੈਂ ਕੋਈ ਧਰਮ ਨਹੀਂ ਚਲਤਾ, ਜੋ ਮਿਲਤਾ ਹੈ ਖਾਓ ਵਰਨਾ ਸਜ਼ਾ ਮਿਲੇਗੀ। ਦਾਸ ਨੇ ਕਿਹਾ ਕਿ ਧਰਮ ਪ੍ਰਾਣਾ ਨਾਲੋਂ ਪਿਆਰਾ ਹੈ, ਜਾਨ ਰੱਖਣ ਦੀ ਖਾਤਰ ਸਾਰੀ ਉਮਰ ਨਿਭਾਇਆ ਧਰਮ ਨਹੀਂ ਤੋੜਾਂਗਾ, ਆਪ ਦੀ ਮਰਜ਼ੀ ਹੈ, ਜੋ ਸਲੂਕ ਕਰਨਾ ਹੈ ਕਰੋ। ਸੁਪਰਡੈਂਟ, ਜਾਓ ਇਸ ਕੋ ਉਸੀ ਤਰ੍ਹਾਂ ਬੰਦ ਕਰ ਦੋ, ਇਸ ਕਾ ਖੂਬ ਅੱਛੀ ਤਰ੍ਹਾਂ ਨਿਗਾਹਬਾਨੀ ਰੱਖੋ। ਇਸ ਤੋਂ ਪਛਤਾਤ ਦਾਸ ਨੂੰ ਕੋਠੀ ਦੇ ਅੰਦਰ ਤਾੜ ਕੇ ਸਖ਼ਤ ਪਹਿਰੇ ਲੈ ਦਿੱਤੇ ਕਿ ਸਿਵਾਏ ਮੈਡੀਕਲ ਅਫਸਰ ਅਤੇ ਜੇਲਰ ਦੇ ਹੋਰ ਕੋਈ ਪਾਸ ਨਾ ਫਟਕਣਾ ਪਾਏ। ਮੈਡੀਕਲ ਅਫਸਰ ਬਹੁਤ ਭਲਾ ਲੋਕ ਸੀ ਅਤੇ ਰੱਬ ਦੇ ਭੈ ਵਾਲਾ ਪੁਰਸ਼ ਸੀ। ਉਸ ਨੇ ਪੂਰੀ ਇਨਸਾਨੀਅਤ ਸੰਜੀਦਗੀ ਤੇ ਬੜੀ ਨਰਮੀ ਨਾਲ ਮੇਰੇ ਨਾਲ ਗੱਲਬਾਤ ਕੀਤੀ, ਜੋ ਵਿਸਥਾਰ ਪੂਰਵਕ ਵਰਣਨ ਕੀਤੀ ਜਾਣ ਵਾਲੀ ਹੈ, ਪਰੰਤੂ ਕਿਤੇ ਫੇਰ ਅਲੈਦਾ ਤੌਰ ਤੇ ਲਿਖੀ ਜਾਊ। ਉਸ ਦੇ ਨਾਲ ਧਾਰਮਿਕ ਵਿਸ਼ੇ ਤੇ ਵਿਚਾਰ ਹੋਈ ਤਾਂ ਉਹ ਮੰਨ ਗਿਆ ਕਿ ਮੇਰੇ ਉਜ਼ਰ ਮਾਕੂਲ ਹਨ। ਫਿਰ ਉਸਨੇ ਮੈਨੂੰ ਮਜਬੂਰ ਨਹੀਂ ਕੀਤਾ, ਬਲਕਿ ਸੁਪਰਡੈਂਟ ਪਾਸ ਲਗਾਤਾਰ ਦਾਸ ਦੀ ਸਿਫਾਰਿਸ਼ ਕਰਦਾ ਰਿਹਾ ਕਿ ਇਸ ਨੂੰ ਇਸ ਦੇ ਧਾਰਮਿਕ ਕੀਤੇ ਅਨੁਸਾਰ ਭਾਵੇਂ ਰੁੱਖੀ ਮਿੱਸੀ ਖਾਦ ਖੁਰਾਕ ਮਿਲਦੀ ਰਹੇ। ਇਸ ਨੂੰ ਕੋਈ ਉਜ਼ਰ ਨਹੀਂ ਅਤੇ ਨਾ ਹੀ ਸਵਾਦਾਂ ਦੇ ਆਨੰਦ ਦਾ ਕੋਈ ਖਿਆਲ ਹੈ, ਕੇਵਲ ਧਰਮ ਪ੍ਰਤਿਗਿਆ ਪਾਲਣ ਦਾ ਪੂਰਾ ਵਿਸ਼ਵਾਸ ਹੈ। ਪਰੰਤੂ ਮੈਡੀਕਲ ਅਫਸਰ ਦੀ ਇਕ ਨਾ ਮੰਨੀ ਗਈ, ਬਲਕਿ ਕਿਹਾ ਗਿਆ ਕਿ ਉਸ ਨੂੰ ਭੁੱਖਾ ਮਰਨ ਦਿਓ। ਉਸ ਤੋਂ ਪਿੱਛੋਂ ਦਾਸ ਨੂੰ ਕਿਸੇ ਨੇ ਆ ਕੇ ਨਹੀਂ ਸਤਾਇਆ ਤੇ ਨਾ ਹੀ ਕਿਸੇ ਨੇ ਸਾਰ ਲਈ। ਕੇਵਲ ਮੈਡੀਕਲ ਅਫਸਰ ਦੋ ਵਕਤ ਰੋਜ਼ ਆਉਂਦਾ ਤੇ ਮੇਰੀ ਨਬਜ਼ ਦੇਖ ਕੇ ਚਲਿਆ ਜਾਂਦਾ। ਜਦ ਕਦੇ ਮੈਨੂੰ ਸੁਰਤ ਸੋਝੀ ਹੁੰਦੀ ਤਾਂ ਕੁਛ ਹਮਦਰਦੀ ਦੇ ਬਚਨ ਬਿਲਾਸ ਵੀ ਕਰ ਜਾਂਦਾ, ਅਤੇ ਜਦੋਂ ਮੈਨੂੰ ਭਜਨ ਅਭਿਆਸ ਵਿਚ ਮਗਨਾਨੰਦ ਦੇਖਦਾ ਤਾਂ ਚੁੱਪ ਕਰਕੇ ਦੇਖ ਦੇਖ ਕੇ ਹੀ ਚਲਿਆ ਜਾਂਦਾ, ਅਤੇ ਦੂਜੇ ਦਿਨ ਮੈਨੂੰ ਸਾਵਧਾਨ ਦੇਖ ਕੇ ਭਜਨ ਪ੍ਰਥਾਏ ਗੱਲਾਂ ਬਾਤਾਂ ਵੀ ਪੁੱਛਦਾ, ਅਤੇ ਸੋਹਣੀ ਜਗਿਆਸਾ ਭਰੀ ਵੈਰਾਗਤਾ ਇਨ੍ਹਾਂ ਦਿਨਾਂ ਵਿਚ ਉਸਨੂੰ ਬਣ ਆਈ। ਖਾਸ ਪਹਿਰੇ ਸਿਰ ਤੇ ਖੜੇ ਰਹਿੰਦੇ ਸਨ, ਇਸ ਕਰਕੇ ਕੋਈ ਹਮਦਰਦੀ ਜਿਤਾ ਨਹੀਂ ਸਕਦਾ ਸੀ। ਪਰੰਤੂ ਇਤਨੀ ਹੱਲਾਸ਼ੇਰੀ ਮੈਨੂੰ ਰੋਜ਼ ਦੇ ਜਾਂਦਾ ਕਿ ਮੈਂ ਤੇਰਾ ਪ੍ਰਣ ਤੁੜਾ ਕੇ ਰਾਜੀ ਨਹੀਂ ਹੋਵਾਂਗਾ, ਅਤੇ ਜਿੱਥੋਂ ਤੀਕ ਬਣ ਸਕਿਆ ਤੇਰੀ ਪ੍ਰਤਿਗਿਆ ਅਨੁਸਾਰ ਤੇਰੀ ਸਹਾਇਤਾ ਕਰਨ ਦਾ ਯਤਨ ਕਰਾਂਗਾ। ਇਕ ਦਿਨ ਆਪਣੇ ਜਾਣੇ ਇਕ ਤਿਆਰ ਸਿੱਖ ਤੋਂ ਸਾਬੂਦਾਣਾ ਬਣਵਾ ਕੇ ਲਿਆਇਆ ਅਤੇ ਬੜੀ ਅਧੀਨਗੀ ਸਹਿਤ ਕਹਿਣ ਲੱਗਾ ਕਿ ਇਹ ਆਪ ਛਕੋ। ਦਾਸ ਨੇ ਕਿਹਾ ਕਿ ਆਪ ਨੇ ਤਾਂ ਆਖਿਆ ਸੀ ਕਿ ਪ੍ਰਤਿਗਿਆ ਦਾਸ ਦੀ ਕਦੇ ਨਹੀਂ ਤੜਾਓਗੇ, ਇਹ ਤਾਂ ਤਿਆਰ ਸਿੰਘ ਨਹੀਂ, ਇਸ ਤੋਂ ਹੀ ਪੁੱਛੋ। ਉਸ ਨੂੰ ਪੁੱਛਿਆ ਤਾਂ ਉਸ ਦੇ ਉਪਰ ਸਚਾਈ ਦਾ ਐਸਾ ਸਾਇਆ ਪਿਆ ਕਿ ਉਸ ਨੇ ਆਪਣੇ ਪਤਿਤ ਕਰਮ ਇਕ ਇਕ ਗਿਣ ਕੇ ਸੁਣਾ ਦਿੱਤੇ। ਮੈਡੀਕਲ ਅਫਸਰ ਤਾਂ ਚਲਿਆ ਗਿਆ, ਪਰ ਛੋਟਾ ਡਾਕਟਰ ਉਹ ਸਾਬੂਦਾਣਾ ਅੰਦਰ ਰੱਖ ਕੇ ਚਲਿਆ ਗਿਆ, ਜੋ ਚੱਕ ਕੇ ਝਾੜੂ ਦੇਣ ਵਾਲੇ ਬ੍ਰਾਹਮਣ ਨੇ ਖਾ ਲਿਆ, ਅਤੇ ਕੌਲੀ ਚਾਟਮ ਕਰਕੇ ਮੁੜ ਫਿਰ ਆਏ ਡਾਕਟਰ ਨੂੰ ਰਿਪੋਰਟ ਕਰ ਦਿੱਤੀ ਕਿ ਸਾਬੂਦਾਣਾ ਇਸ ਨੇ ਖਾ ਲਿਆ ਹੈ। ਛੋਟਾ ਡਾਕਟਰ ਖੁਸ਼ੀ ਖੁਸ਼ੀ ਭੱਜਾ ਮੈਡੀਕਲ ਅਫਸਰ ਪਾਸ ਗਿਆ, ਉਹ ਵੀ ਦੌੜਿਆ ਆਇਆ। ਮੈਂ ਅਗਾਹਾਂ ਆਪਣੇ ਆਨੰਦ ਵਿਚ ਮਸਤ ਬੈਠਾ ਸੀ। ਕੁਛ ਦੇਰ ਬੈਠਾ ਰਿਹਾ ਤਾਂ ਮੇਰੀ ਅੱਖ ਖੁੱਲੀ। ਡਾਕਟਰ ਨੇ ਪੁੱਛਿਆ ਕਿ ਸਾਬੂਦਾਣਾ ਖਾ ਲਿੱਤਾ? ਦਾਸ ਨੇ ਆਖਿਆ ਕਿ ਜਦ ਆਪ ਗਏ ਹੋ ਮੈਨੂੰ ਕੁਛ ਵੀ ਪਤਾ ਨਹੀਂ ਕਿ ਫੇਰ ਕੋਈ ਸਾਬੂਦਾਣਾ ਲੈ ਕੇ ਮੇਰੇ ਪਾਸ ਆਇਆ ਜਾਂ ਨਹੀਂ। ਛੋਟਾ ਡਾਕਟਰ ਨਾਲ ਸੀ, ਉਹ ਕਹਿਣ ਲੱਗਾ ਕਿ ਮੈਂ ਇੱਥੇ ਬ੍ਰਾਹਮਣ ਪਾਸ ਛੱਡ ਗਿਆ ਸੀ। ਬ੍ਰਾਹਮਣ ਕਹਿੰਦਾ ਹੈ ਕਿ ਇਸ ਨੇ ਖਾ ਲਿਆ ਹੈ। ਬ੍ਰਾਹਮਣ ਨੂੰ ਪੁੱਛਿਆ ਤਾਂ ਕਹਿਣ ਲੱਗਾ ਕਿ ਜੀ ਇਕ ਬੁਰਕੀ ਚੁੱਕ ਕੇ ਖਾਣ ਲੱਗਾ ਸੀ ਤਾਂ ਇਸ ਤੋਂ ਖਾਧੀ ਨਾ ਗਈ। ਮੈਨੂੰ ਕਿਹਾ ਚੂੜੇ ਨੂੰ ਦੇ ਦਿਓ। ਚੂੜੇ ਨੂੰ ਪੁੱਛਿਆ ਤਾਂ ਉਹ ਵੀ ਮੁੱਕਰ ਗਿਆ, ਤੇ ਪਹਿਰੇਦਾਰ ਵੀ ਆਖਣ ਲੱਗੇ ਕਿ ਕੋਈ ਨੇੜੇ ਨਹੀਂ ਗਿਆ, ਬ੍ਰਾਹਮਣ ਆਪ ਖਾ ਗਿਆ ਹੋਊ। ਦਾਸ ਨੇ ਕਹਿ ਕਹਾ ਕੇ ਦਰ ਗੁਜ਼ਰ ਕਰਾਇਆ ਤੇ ਬ੍ਰਾਹਮਣ ਦਾ ਖਹਿੜਾ ਛੁਡਾਇਆ। ਉਸ ਦਿਨ ਤੋਂ ਝਾੜੂ ਦੇਣ ਵਾਲਾ ਵੀ ਅੰਦਰੋਂ ਅਣੋ ਹਟਾ ਦਿੱਤਾ ਗਿਆ। ਗੱਲ ਕੀ ਰੋਜ਼ ਮੈਡੀਕਲ ਅਫਸਰ ਦੋ ਵਾਰੀ ਆਵੇ ਤੇ ਦੇਖ ਕੇ ਚਲਿਆ ਜਾਵੇ। ਮੇਰੀ ਅੰਤਰੀਮ ਆਤਮਾ ਆਨੰਦੀ ਦਸ਼ਾ ਦਿਨੋ ਦਿਨ ਚੜਦੇ ਰੰਗਾਂ ਵਿਚ ਵੱਧਦੀ ਰਹੀ। ਇਸੇ ਪ੍ਰਕਾਰ ਜਦ ਪੂਰੇ 40 ਦਿਨ ਬਤੀਤ ਹੋ ਗਏ ਤਾਂ ਕਿਤੇ ਅਖਬਾਰਾਂ ਵਿਚ ਰੌਲਾ ਪੈ ਗਿਆ ਕਿ ਸੁਪਰਡੈਂਟ ਨੇ ਦਾਸ ਨੂੰ ਭੁੱਖਾ ਰੱਖ ਕੇ ਮਾਰ ਦਿੱਤਾ ਹੈ। ਫੇਰ ਤਾਂ ਸੁਪਰਡੈਂਟ ਨੂੰ ਪਏ ਪਿੱਸੂ ਅਤੇ ਮੈਡੀਕਲ ਅਫਸਰ ਨੂੰ ਹੁਕਮ ਦਿੱਤਾ ਕਿ ਜਬਰਨ ਰਬੜ ਦੀ ਨਲਕੀ ਦੁਆਰਾ ਖਾਣਾ ਖਵਾਇਆ ਜਾਏ। ਵਿਚਾਰਾ ਹੁਕਮੀ ਬੱਧਾ ਮੈਡੀਕਲ ਅਫਸਰ ਕਾਲਜਾ ਫੜੀ ਆਇਆ, ਨਾਲੇ ਉਸ ਦਾ ਸਾਰਾ ਅਮਲਾ ਵੀ ਸਾਥ ਹੀ ਆਇਆ, ਅਤੇ ਮੈਨੂੰ ਆਪਣੀ ਵਿਥਿਆ ਮਜਬੂਰੀ ਦੀ ਹਾਲਤ ਦੱਸੀ ਕਿ ਮੈਂ ਅੱਜ ਮਜਬੂਰ ਹੋ ਕੇ ਹੁਕਮ ਦਾ ਬੱਧਾ ਜਬਰਨ ਖਾਣਾ ਖਵਾਉਣ ਆਇਆ ਹਾਂ। ਆਸ਼ਾ ਹੈ ਕਿ ਇਹ ਅਪਰਾਧ ਆਪ ਮੇਰੇ ਜੁੰਮੇ ਨਹੀਂ ਸਮਝੋਗੇ। ਸਭ ਸਮਾਨ ਫੋਰਸ ਫੀਡਿੰਗ ਜਬਰਨ ਖਾਣਾ ਖਵਾਉਣ ਦਾ ਤਿਆਰ ਸੀ। ਦਾਸ ਨੇ ਕਿਹਾ ਕਿ ਜਾਨ ਨਾਲੋਂ ਧਰਮ ਪਿਆਰਾ ਹੈ, ਇਕ ਬੂੰਦ ਵੀ ਅੰਦਰ ਨਹੀਂ ਜਾਣ ਦੇਵਾਂਗਾ। ਮੈਡੀਕਲ ਅਫਸਰ, ਜਦੋਂ ਜਹਿਦ ਕਰੋਗੇ ਤਾਂ ਉਨ੍ਹਾਂ ਇਤਨੇ ਜੁਰਮਾਨੇ ਮੇਰੇ ਨਾਲ ਆਪ ਪਰ ਜਬਰ ਕਰਨ ਲਈ ਭੇਜੇ ਹਨ, ਇਹ ਆਪ ਪਰ ਜਬਰ ਕਰਨਗੇ, ਮੈਂ ਜਬਰ ਨਹੀਂ ਕਰਦਾ, ਮੈਂ ਤਾਂ ਦੁੱਧ ਅੰਦਰ ਪਹੁੰਚਾ ਦੇਣਾ ਹੈ ਤੇ ਇਸ ਗੱਲ ਦੀ ਖੀਮਾ ਮੰਗਦਾ ਹਾਂ। ਦਾਸ ਨੇ ਆਖਿਆ, ਜਿਸਮਾਨੀ ਜਦੋ ਜਹਿਦ ਕਰਨ ਦੀ ਤਾਂ ਮੇਰੇ ਅੰਦਰ ਤਾਕਤ ਨਹੀਂ, ਹਾਂ ਰੂਹਾਨੀ ਜਦੋ ਜਹਿਦ ਕਰਾਂਗਾ। ਮੈਡੀਕਲ ਅਫਸਰ, ਉਹ ਕਿਸ ਤਰ੍ਹਾਂ? ਦਾਸ, ਜਦੋਂ ਤੁਸੀਂ ਮੇਰੇ ਅੰਦਰ ਦੁੱਧ ਚੜਾਉਣ ਦੀ ਕੋਸ਼ਿਸ਼ ਕਰਨ ਲੱਗੋਗੇ ਤਾਂ ਮੈਂ ਆਪਣੇ ਸਵਾਸ ਨਾਮ ਦੇ ਬਲ ਨਾਲ ਦਸਮ ਦੁਆਰ ਵਿਖੇ ਖਿੱਚ ਕੇ ਜਾ ਚੜਾਵਾਂਗਾ। ਪਾਉਣ ਦੀ ਆਵਾਜਾਈ ਦਾ ਸਿਲਸਿਲਾ ਜਦੋਂ ਬੰਦ ਹੋ ਗਿਆ ਤਾਂ ਅੰਦਰ ਇਕ ਕਤਰਾ ਵੀ ਨਹੀਂ ਜਾ ਸਕੇਗਾ। ਸਵਾਸ ਦੀ ਸਹਾਇਤਾ ਤੋਂ ਬਿਨਾਂ ਅੱਬਲ ਤਾਂ ਅੰਦਰ ਕੁਛ ਜਾਣਾ ਹੀ ਨਹੀਂ, ਜੇ ਗਿਆ ਵੀ ਤਾਂ ਇਸ ਵਿਚ ਜੋ ਖਤਰਾ ਉਪਜੇਗਾ ਉਸ ਦੀ ਕੋਈ ਪਰਵਾਹ ਨਹੀਂ। ਮੈਡੀਕਲ ਅਫਸਰ, ਉਹ ਖਤਰਾ ਕੀ? ਦਾਸ ਨੂੰ ਉਹ ਭੇਦ ਦੱਸਣ ਦੀ ਕੋਈ ਚਾਹ ਪਰਵਾਹ ਨਹੀਂ ਸੀ, ਪਰ ਕਿਉਂਕਿ ਆਪ ਦਾਸ ਨਾਲ ਬੜਾ ਹਮਦਰਾਨਾ ਸਲੂਕ ਕਰ ਰਹੇ ਹੋ ਅਤੇ ਦਾਸ ਦੇ ਹਿਰਦੇ ਉਪਰ ਆਪ ਦੀ ਨੇਕੀ ਦਾ ਤਕੜਾ ਅਸਰ ਪੈ ਚੁੱਕਾ ਹੈ। ਇਸ ਕਰਕੇ ਦਾਸ ਇਸ ਗੱਲ ਨੂੰ ਬੜਾ ਅਪਰਾਧ ਸਮਝਦਾ ਹੈ ਕਿ ਆਪ ਪ੍ਰਤੀ ਅਸਲ ਭੇਦ ਪ੍ਰਗਟ ਨਾ ਕੀਤਾ ਜਾਏ। ਸੋ ਜਦੋਂ ਮੇਰੇ ਨਾਲ ਜ਼ੋਰ ਜ਼ਬਰ ਹੋਵੇਗਾ ਤਦ ਮੈਂ ਆਪਣੇ ਪੂਰੇ ਆਤਮਕ ਬਲ ਨਾਲ ਆਪਣੀ ਦਸਮ ਦਵਾਰ ਵਾਲੀ ਖੇਡ ਵਰਤਾਵਾਂਗਾ, ਕਿਉਂਕਿ ਮੇਰਾ ਸਰੀਰ ਇਸ ਵੇਲੇ ਬਹੁਤ ਕਮਜ਼ੋਰ ਹੈ ਅਤੇ ਮੇਰੀ ਦਿਮਾਗੀ ਅਤੇ ਦਸਮ ਦਵਾਰ ਦੀ ਕੋਮਲਤਾ ਅੱਤ ਦਰਜੇ ਦੀ ਹੋ ਰਹੀ ਹੈ। ਸੰਭਵ ਹੈ ਕਿ ਦਾਸ ਦੇ ਇਸ ਧਰਮ ਰਕਸ਼ਾ ਦੇ ਉਪਾਅ ਵਿਚ ਸਵਾਸ ਦਸਮ ਦਵਾਰ ਨੂੰ ਪਾੜ ਕੇ ਬਾਹਰ ਨਿਕਲ ਜਾਣ। ਮੈਨੂੰ ਆਪਣੇ ਸਰੀਰ ਤੇ ਜਾਨ ਮਾਲ ਦੀ ਤਾਂ ਕੁਛ ਪਰਵਾਹ ਨਹੀਂ ਤੇ ਨਾ ਹੀ ਇਸ ਨੂੰ ਆਤਮਘਾਤ ਸਮਝਦਾ ਹਾਂ, ਕਿਉਂਕਿ ਮੇਰਾ ਪੂਰਨ ਮੁੱਖ ਮੰਤਵੀ ਯਤਨ ਤਾਂ ਸਵਾਸਾਂ ਨੂੰ ਦਸਮ ਦਵਾਰ ਵਿਖੇ ਚੜਾਉਣਾ ਤੇ ਚੜਾ ਕੇ ਉਥੇ ਹੀ ਕਾਇਮ ਰੱਖਣਾ ਹੋਵੇਗਾ। ਸੰਭਵ ਹੈ ਕਿ ਘਟਨਾ ਹੋਰ ਵਰਤ ਜਾਵੇ। ਮੈਨੂੰ ਫਿਕਰ ਹੈ ਤਾਂ ਇਸ ਗੱਲ ਦਾ ਹੈ ਕਿ ਮਤੇ ਆਪ ਉਤੇ ਕੋਈ ਹਰਫ ਆ ਜਾਏ। ਆਪ ਜੈਸੇ ਹਮਦਰਦੀ ਤੇ ਮਿਹਰਬਾਨ ਮੇਰੇ ਹਮ ਕੌਮੀ ਭਰਾ ਨੂੰ ਕੋਈ ਅਣਹੋਇਆ ਦੂਸ਼ਣ ਮੇਰੇ ਘਾਤਾ ਨਾ ਲੱਗੇ। ਬਸ ਕੇਵਲ ਇਤਨੀ ਵਿਚਾਰ ਆਪ ਵਿਚਾਰ ਲਵੋ। ਦਾਸ ਕੋਲ ਤਾਂ ਆਪਣੀ ਧਰਮ ਰਕਸ਼ਾ ਦਾ ਇਹੋ ਉਪਾਅ ਹੈ ਜੋ ਮੈਂ ਅਵਸ਼ ਵਰਤਾ ਕੇ ਰਹਾਂਗਾ। ਸੋ ਹੁਣ ਆਪ ਦਾ ਅਖਤਿਆਰ ਹੈ, ਮੈਂ ਫਤਿਹ ਗਜਾਉਂਦਾ ਹਾਂ। ਇਤਨੀ ਗੱਲ ਸੁਣਨ ਸਾਰ ਹੀ ਮੈਡੀਕਲ ਅਫਸਰ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਫੌਰਨ ਹੁਕਮ ਦਿੱਤਾ ਕਿ ਸਭ ਸਮਾਨ ਲੈ ਜਾਓ, ਮੈਂ ਕਦੇ ਵੀ ਫੋਰਸ ਫੀਡ ਨਹੀਂ ਕਰਾਂਗਾ, ਚਾਹੇ ਮੈਨੂੰ ਅੱਜ ਹੀ ਇਸ ਅਹੁਦੇ ਤੋਂ ਹਟਾ ਦੇਣ। ਉਸ ਦੇ ਉਪਰ ਅਹਿਸਾਸ ਹੋਇਆ ਕਿ ਨਿਰਭੈ ਹੋ ਕੇ ਹੁਕਮ ਦਿੱਤਾ ਕਿ ਇਸ ਨੂੰ ਫਲ ਦਿੱਤੇ ਜਾਣ, ਪਰੰਤੂ ਉਸ ਦੇ ਹੁਕਮ ਦੀ ਤਮੀਲ ਨਾ ਹੋਈ। ਉਸ ਨੇ ਆਪਣੇ ਆਪ ਦਾਸ ਨੂੰ ਲਿਆ ਕੇ ਖਰਬੂਜਾ ਦਿੱਤਾ, ਜੋ ਦਾਸ ਨੇ ਬੜੀ ਪ੍ਰਸੰਨਤਾ ਸਹਿਤ ਛਕਿਆ। ਇਸ ਤੋਂ ਉਪਰੰਤ ਮੈਡੀਕਲ ਅਫਸਰ ਮੈਨੂੰ ਆਪਣੇ ਹੁਕਮ ਨਾਲ ਆਪਣੀ ਖਾਸ ਨਿਗਰਾਨੀ ਹੇਠਾਂ ਲੈ ਗਿਆ ਅਤੇ ਮੇਰੇ ਫਲ ਲਾ ਦਿੱਤੇ ਤੇ ਉਸੇ ਦਿਨ ਦੇ ਲਿਖੇ ਹੋਏ ਤਿੰਨ ਪੱਤਰੇ ਮੇਰੇ ਟਿਕਟ ਪਰ ਹੁਣ ਤੱਕ ਭਰੇ ਪਏ ਹਨ, ਜਿਨ੍ਹਾਂ ਵਿਚ ਉਸ ਨੇ ਵਿਸਥਾਰ ਸਹਿਤ ਦਾਸ ਦੇ ਪ੍ਰਣ ਪ੍ਰਤਿਗਿਆ ਪ੍ਰਥਾਏ ਲਿਖਦਿਆਂ ਦਸਿਆ ਹੈ ਕਿ 40 ਦਿਨ ਦੀ ਪੂਰੀ ਪ੍ਰੀਖਿਆ ਪਸ਼ਚਾਤ ਮੈਂ ਆਪਣੇ ਹੁਕਮ ਨਾਲ ਅੱਜ ਇਸ ਨੂੰ ਫਲ ਦਿੰਦਾ ਹਾਂ। ਹੋਰ ਵੀ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਲਿਖੀਆਂ ਹਨ ਕਿ ਜੇਲ੍ਹ ਹਿਸਟਰੀ ਵਿਚ ਅਜਿਹੀ ਨਜ਼ੀਰ ਜਿਸ ਨੇ ਕਿ 40 ਦਿਨ ਬਰਾਬਰ ਲਗਾਤਾਰ ਅੰਨ ਜਲ ਨਾ ਖਾਧਾ ਪੀਤਾ ਹੋਵੇ ਨਹੀਂ ਮਿਲਦੀ, ਨਾ ਹੀ ਕੁਦਰਤੀ ਨਿਯਮਾਂ ਅਨੁਸਾਰ ਐਸਾ ਜੀਵਨ ਕਾਇਮ ਰਹਿ ਸਕਣਾ ਸੰਭਵ ਹੈ। ਇਹ ਕੋਈ ਸੁਪਰਨੈਚੁਰਲ ਪਾਵਰ ਇਸ ਦੇ ਅੰਦਰ ਵਰਤ ਰਹੀ ਹੈ ਜਿਸ ਨੇ ਕਿ ਇਸ ਨੂੰ ਬਗੈਰ ਅੰਨ ਜਲ ਦੇ ਇਤਨਾ ਚਿਰ ਜ਼ਿੰਦਾ ਰੱਖਿਆ। ਇਸ ਪ੍ਰਕਾਰ ਦੇ ਬੜੇ ਸੁੰਦਰ ਰਿਮਾਰਕ ਲਿਖੇ ਹਨ। ਇਸ ਮੈਡੀਕਲ ਅਫਸਰ ਨੇ ਦਾਸ ਨਿਮਿਤ ਬੜੇ ਸਿਰ ਤੋੜ ਯਤਨ ਕੀਤੇ, ਪਰ ਜੇਲਰ ਮੁਤਸਵੀ ਨੇ ਕੋਈ ਦਕੀਕਾ ਤੰਗ ਕਰਨ ਵਿਚ ਤੇ ਮੈਡੀਕਲ ਅਫਸਰ ਦੇ ਹਮਦਰਦੀ ਦੇ ਰਸਤਿਆਂ ਅੰਦਰ ਰੋੜਾ ਅਟਕਾਉਣ ਵਿਚ ਬਾਕੀ ਨਾ ਛੱਡਿਆ ਤੇ ਹੁਕਮ ਦਿੱਤਾ ਕਿ ਜੇਲ ਖਰਚ ਪਰ ਫਲ ਨਹੀਂ ਮਿਲ ਸਕਣਗੇ। ਮੈਡੀਕਲ ਅਫਸਰ ਨੇ ਡਾਕਟਰੀ ਵਜੂਹਾਤ ਪਰ ਫਲ ਲਾ ਦਿੱਤੇ, ਪਰ ਉਸ ਨੇ ਇਹ ਸੁਪਰਡੈਂਟ ਪਾਸੋਂ ਨਾਮਨਜੂਰ ਕਰਾ ਦਿੱਤੇ। ਇਕ ਦੋ ਖੱਖੜੀਆਂ ਲਿਆ ਦਿਆ ਕਰਨ, ਉਹ ਸਰਬਰਸ ਲਗਾ ਕੇ ਸ਼ੱਕ ਸ਼ਿਕਾ ਕੇ ਸੰਤੁਸ਼ਟ ਹੋ ਰਿਹਾ ਕਰਾਂ। ਮੈਡੀਕਲ ਅਫਸਰ ਨੇ ਸੁਪਰਡੈਂਟ ਨੂੰ ਮਜਬੂਰ ਕੀਤਾ ਤੇ ਮਨਾ ਲਿਆ ਕਿ ਬਰਮ ਬਵੇਕੀ ਸਿੰਘ ਦੀ ਰਾਹੀਂ ਸਮੁੰਦਰ ਮੰਗਵਾਇਆ ਜਾਵੇ, ਕਿਉਂਕਿ ਦੋ ਖੱਖੜੀਆਂ ਉਤੇ ਨਿਰਵਾਹ ਨਹੀਂ ਹੋ ਸਕਦਾ ਤੇ ਇਸ ਦਾ ਸਰੀਰ ਨਹੀਂ ਰਹਿ ਸਕਦਾ ਅਤੇ ਅੰਦਰਲਾ ਦੁੱਧੇ ਪੀਂਦਾ ਨਹੀਂ। ਇਸ ਵੇਲੇ ਵਜਨ ਟੁੱਟ ਕੇ ਕੇਵਲ 96 ਪਾਉਂਡ ਰਹਿ ਗਿਆ ਸੀ। ਬਾਹਰੋਂ ਸਮੁੰਦਰ ਮੰਗਾਉਣ ਤੇ ਅੰਦਰ ਲਿਆਉਣ ਦੇ ਪ੍ਰਬੰਧ ਦਾ ਯਤਨ ਉਸ ਨੇ ਇਸ ਤਰ੍ਹਾਂ ਕੀਤਾ ਕਿ ਮੁਲਤਾਨ ਸ਼ਹਿਰ ਦੇ ਗੁਰਦੁਆਰੇ ਚੱਲ ਕੇ ਆਪ ਗਿਆ। ਉਥੇ ਜਾ ਕੇ ਸਿੰਘਾਂ ਤੋਂ ਪੜਤਾਲ ਕੀਤੀ ਕਿ ਕੋਈ ਤਿਆਰ ਬਰ ਤਿਆਰ ਬਵੇਕੀ ਸਿੰਘ ਹੋਵੇ ਤਾਂ ਦੱਸੋ। ਉਸ ਤੋਂ ਇਹ ਸੇਵਾ ਲੈਣੀ ਹੈ ਕਿ ਕਿਸੇ ਗਊ ਦਾ ਸਮੁੰਦਰ ਸਰਵਲੋ ਦੇ ਗੜਵੇ ਵਿਚ ਚਵਾ ਕੇ ਉਸ ਨੇ ਨਿਤਰਾਪਤ ਜੇਲ੍ਹ ਅੰਦਰ ਪਹੁੰਚਾਵਣਾ ਹੋਵੇਗਾ। ਨਾਲ ਹੀ ਦਾਸ ਦਾ ਸਾਰਾ ਸਮਾਚਾਰ ਵੀ ਕਹਿ ਸੁਣਾਇਆ। ਗੁਰੂ ਦੀ ਪ੍ਰੇਰਣਾ ਅਨੁਸਾਰ ਇਕ ਸਿੰਘ ਨਿਤਰਿਆ ਜਿਸ ਨੇ ਸੱਚੋ ਸੱਚ ਕਹਿ ਦਿੱਤਾ ਤੇ ਉਸ ਦੀ ਸਾਖੀ ਦੂਜਿਆਂ ਨੇ ਵੀ ਭਰੀ ਕਿ ਮੈਂ ਗੁਰੂ ਦੀ ਕਿਰਪਾ ਨਾਲ ਤਿਆਰ ਬਰ ਤਿਆਰ ਬਵੇਕੀ ਸਿੰਘ ਹਾਂ, ਪਰੰਤੂ ਅਜਿਹੀ ਕਠਿਨ ਧਾਰਨਾ ਵਾਲਾ ਨਹੀਂ ਜੈਸੀ ਕਿ ਉਨ੍ਹਾਂ ਦੀ ਹੈ ਜਿਨ੍ਹਾਂ ਦੀ ਕਿ ਸੇਵਾ ਕਰਨ ਲਈ ਦਾਸ ਪਰ ਆਪ ਨੇ ਕਿਰਪਾ ਕੀਤੀ ਹੈ। ਢਿੱਲ ਮੇਰੀ ਇਤਨੀ ਹੀ ਹੈ ਕਿ ਜਦ ਮੈਂ ਬਾਹਰ ਸਫ਼ਰ ਤੇ ਜਾਂਦਾ ਹਾਂ ਕਿਤੇ ਬੜੀ ਔਕੜ ਭੀੜੀ ਬਣੀ ਤੇ ਮੇਰਾ ਨਜ਼ਮ ਆਪਣੇ ਹੱਥੀ ਸਜਾ ਕੇ ਅਥਵਾ ਸਰਬਲੋਈ ਨਜ਼ਮਾਂ ਦੇ ਪਾਲਣ ਦਾ ਕਈ ਵਾਰ ਟੁੱਟ ਜਾਂਦਾ ਹੈ, ਪਰ ਮੈਂ ਅਰਦਾਸਾ ਜ਼ਰੂਰ ਸੁਧਾ ਲੈਂਦਾ ਹਾਂ। ਆਮ ਤੌਰ ਤੇ ਮੇਰਾ ਨਜ਼ਮ ਪੂਰਨ ਰਹਿਤ ਬਵੇਕੀ ਅਨਸਾਰ ਹੈ। ਉਸ ਦੀ ਸਭ ਮਿੱਥਿਆ ਮੈਡੀਕਲ ਅਫਸਰ ਨੇ ਮੇਰੇ ਪਾਸ ਆਣ ਸੁਣਾਈ ਤੇ ਪੁੱਛਿਆ ਕਿ ਉਹ ਮਨਜੂਰ ਹੈ ਜਾਂ ਨਹੀਂ। ਦਾਸ ਨੂੰ ਉਸ ਦੀ ਸਚਾਈ ਪਰ ਯਕੀਨ ਬੱਝ ਗਿਆ ਤੇ ਮਨਜੂਰ ਕਰ ਲਿਆ। ਮੈਡੀਕਲ ਅਫਸਰ ਨੂੰ ਬੜੀ ਹੀ ਖੁਸ਼ੀ ਹੋਈ, ਪਰ ਦਰੋਗੇ ਨੇ ਫੇਰ ਲੱਤ ਮਾਰੀ ਤੇ ਸੁਪਰਡੈਂਟ ਨੂੰ ਜੋ ਉਸ ਦੇ ਹੱਥਾਂ ਤੇ ਚੜਿਆ ਹੋਇਆ ਸੀ ਵਰਗ ਲਾ ਕੇ ਇਉਂ ਕਹਾਇਆ ਕਿ ਬਾਹਰੋਂ ਕੋਈ ਸਿੰਘ ਅੰਦਰ ਨਹੀਂ ਜਾ ਸਕਦਾ। ਮੈਡੀਕਲ ਅਫਸਰ ਨੇ ਕਿਹਾ ਕਿ ਜੇਲ੍ਹ ਦੇ ਦਰਵਾਜ਼ੇ ਵਿਚ ਰਣਧੀਰ ਸਿੰਘ ਆ ਕੇ ਉਸ ਪਾਸੋਂ ਫੜ ਸਕਦਾ ਹੈ। ਮੁਲਾਕਾਤ ਤੇ ਗੱਲਬਾਤ ਦਾ ਹੀ ਡਰ ਹੈ ਸੋ ਨਹੀਂ ਹੋ ਸਕਦੀ ਜਦੋਂ ਕਿ ਦਰਬਾਨ ਆਦਿਕ ਪਹਿਰੇਦਾਰ ਮੌਜੂਦ ਹਨ। ਪਰ ਦਰੋਗੇ ਨੇ ਸੁਪਰਡੈਂਟ ਪਾਸੋਂ ਇਹੋ ਕਹਾਇਆ ਕਿ ਜੇਲ੍ਹ ਦੀ ਡਿਊਟੀ ਤੱਕ ਗੁਰਦੁਆਰੇ ਸਿੰਘ ਆਏਗਾ, ਉਥੇ ਅੱਗੇ ਸਾਡਾ ਆਦਮੀ ਅੰਦਰ ਲੈ ਜਾਏਗਾ। ਮੈਡੀਕਲ ਅਫਸਰ ਨੇ ਕਿਹਾ ਕਿ ਇਹ ਗੱਲ ਉਸਨੇ ਮਨਜੂਰ ਨਹੀਂ ਕਰਨੀ। ਤਾਂ ਮੈਡੀਕਲ ਅਫਸਰ ਨੇ ਹੋਰ ਡੋਲ ਕੱਢੀ ਕਿ ਇਕ ਬੰਗਣੇ ਵਾਲਾ ਸਰਵਲੋ ਦਾ ਡੋਲਣਾ ਤਿਆਰ ਕਰਵਾਇਆ ਤੇ ਫਿਰ ਮੇਰੇ ਪਾਸ ਆ ਕੇ ਪੁੱਛਣ ਲੱਗਾ ਕਿ ਜੇ ਡੋਲਣੇ ਦੇ ਕੁੰਡਿਆਂ ਵਿਚ ਰੱਸੀ ਪਾ ਕੇ ਦਰਵਾਜੇ ਤੋਂ ਫੜ ਕੇ ਮੈਂ ਖੁਦ ਲੈ ਆਵਾਂ ਜਾਂ ਆਪਣੀ ਸਬੁਰਦਗੀ ਵਿਚ ਕਿਸੇ ਜਟਾਜੂਟ ਸਿੱਖ ਤੋਂ ਉਹ ਰੱਸੀ ਵਾਲਾ ਬੰਗਣਾ ਫੜਾ ਕੇ ਲਿਆਵਾਂ ਤਾਂ ਇਸ ਵਿਚ ਆਪ ਨੂੰ ਕੋਈ ਇਤਰਾਜ ਤਾਂ ਨਹੀਂ। ਗੁਰਦੁਆਰੇ ਵਾਲੇ ਵਿਵੇਕੀ ਸਿੰਘ ਨੇ ਇਕ ਗਊ ਦਾ ਦੁੱਧ ਚੁੱਕ ਕੇ ਲਿਆ ਦੇਣਾ ਨੀਯਤ ਕੀਤਾ ਹੈ। ਕੇਵਲ ਦਰਵਾਜੇ ਤੋਂ ਇਥੋਂ ਤਾਈ ਅੰਦਰ ਅਪੜਨ ਲਈ ਇਤਨੀ ਗੱਲ ਦਾ ਭਰਮ ਭੇਦ ਹੈ, ਹੋਰ ਸਭ ਘਾਲਣਾ ਬਵੇਕੀ ਸਿੰਘ ਵਾਲੀ ਹੀ ਘਾਲੀ ਜਾਵੇਗੀ। ਦਾਸ ਨੇ ਉਸ ਦੀ ਪ੍ਰਬਲ ਪ੍ਰੇਮ ਦੇਖ ਕੇ ਮਨਜੂਰ ਕਰ ਲਿਆ। ਮੈਡੀਕਲ ਅਫਸਰ ਦੀਆਂ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ, ਪਰ ਸ਼ੋਕ ਕਿ ਦਰੋਗੇ ਨੇ ਉਸ ਉਪਕਾਰੀ ਦੇ ਪ੍ਰਯਤਨ ਨੂੰ ਨਾ ਹੀ ਸਿਰੇ ਚੜ੍ਹਨ ਦਿੱਤਾ। ਅਨਕ ਪ੍ਰਕਾਰ ਦੀਆਂ ਭਾਨੀਆਂ ਮਾਰੀਆਂ, ਉੜਕ ਕੱਚੇ ਛੋਲੇ ਤੇ ਕੱਚਾ ਸਾਬੂਦਾਣਾ ਪਾਣੀ ਵਿਚ ਭਿਉਂ ਭਿਉਂ ਛਕਦੇ ਰਹੇ, ਪਰ ਕੱਲ ਤੱਕ ਹਜ਼ਮ ਹੋ ਸਕਦਾ ਸੀ। ਉੜਕ ਸੁੱਕੇ ਛੋਲੇ ਛਕਣ ਦਾ ਪ੍ਰਬੰਧ ਹੋ ਗਿਆ ਅਤੇ ਇਸ ਪਰ ਹੀ ਮੁਲਤਾਨ ਦਾ ਡੇਢ ਵਰਾ ਕੱਟਿਆ। ਇੱਥੇ ਦਾਸ ਦੇ ਪਾਸ ਕੋਈ ਅਜਿਹਾ ਅੱਖਰ ਤੇ ਬੋਲ ਵਿਚ ਨਹੀਂ ਤੇ ਨਾ ਹੀ ਮੇਰੀ ਕਲਮ ਵਿਚ ਤਾਕਤ ਹੈ ਜਿਸ ਦੁਆਰਾ ਦਾਸ ਵੀਰ ਭਗਵੰਤ ਹਰੀ, ਸੁਸ਼ੀਲ ਮਿਰਗੰਦ ਤੇ ਪਿਆਰੇ ਭਾਈ ਬਖਸ਼ੀਸ਼ ਸਿੰਘ ਰਸਿਆਣਾ ਦੀ ਕਿਰਪਾਲਤਾ ਪੂਰਵਕ ਦਾਸ ਦੀ ਖਬਰਗਿਰੀ ਆਦਿ ਸੇਵਾ ਸਹਾਇਤਾ ਦਾ ਧੰਨਵਾਦ ਕਰ ਸਕਾਂ। ਇਤਨੇ ਨੂੰ ਸੁਪਰਡੈਂਟ ਹੋਰੀ ਤਾਂ ਬਦਲ ਗਏ ਤੇ ਚੱਲਣ ਤੋਂ ਪਹਿਲਾਂ ਮੇਰੇ ਪਾਸ ਆਇਆ ਤੇ ਸ਼ਿਕਵਾ ਕਰਨ ਲੱਗਾ ਕਿ ਤੈਂ ਮੈਨੂੰ ਬਹੁਤ ਬਦਨਾਮ ਕਰਾਇਆ ਹੈ। ਇਸੇ ਬਦਨਾਮੀ ਦੀ ਵਜ੍ਹਾ ਕਰਕੇ ਮੈਨੂੰ ਇਥੋਂ ਅਜਿਹੀ ਜਗ੍ਹਾ ਤਬਦੀਲ ਕੀਤਾ ਗਿਆ ਹੈ ਕਿ ਜਿੱਥੇ ਮੈਂ ਜਾਣਾ ਨਹੀਂ ਚਾਹੁੰਦਾ ਹਾਂ। ਦਾਸ ਨੇ ਪੁੱਛਿਆ ਕਿ ਮੈਂ ਤੁਹਾਨੂੰ ਕਿਸ ਤਰ੍ਹਾਂ ਬਦਨਾਮ ਕਰਾਇਆ। ਉਸਨੇ ਆਖਿਆ ਕਿ ਬਾਹਰ ਅਖਬਾਰਾਂ ਵਿਚ ਝੂਠ ਹੀ ਕਿਸੇ ਛੁਪਵਾ ਦਿੱਤਾ ਕਿ ਮੈਂ ਤੈਨੂੰ ਭੁੱਖਾ ਰੱਖ ਮਾਰ ਦਿੱਤਾ ਹੈ। ਇਹ ਖ਼ਬਰ ਸੁਣ ਕੇ ਤੇਰੇ ਭਾਈ ਬੰਦ ਇੱਥੇ ਚੱਲ ਕੇ ਆਏ, ਪਰੰਤੂ ਮੈਂ ਜਾਣ ਕੇ ਤੇਰੀ ਮੁਲਾਕਾਤ ਨਾ ਹੋਣ ਦਿੱਤੀ ਕਿਉਂਕਿ ਉਹ ਮੈਨੂੰ ਬੜੀ ਚਿੜ ਸੀ। ਉਹ ਵਾਪਸ ਚਲੇ ਗਏ। ਮੈਂ ਆਖਿਆ ਤਾਂ ਤੁਹਾਡੀ ਕਰਤੂਤ ਦਾ ਫਲ ਤੁਹਾਨੂੰ ਬਹੁਤ ਥੋੜਾ ਮਿਲਿਆ ਹੈ, ਇਸ ਵਿਚ ਮੇਰਾ ਕੀ ਕਸੂਰ ਹੈ? ਮੈਂ ਤਾਂ ਤੁਹਾਨੂੰ ਬਦਨਾਮ ਨਹੀਂ ਕਰਵਾਇਆ, ਪਰੰਤੂ ਤੁਹਾਡੇ ਪਾਪ ਕਰਮ ਹੀ ਨਸ਼ਰ ਹੋ ਗਏ ਅਤੇ ਤੁਸੀਂ ਆਪਣੇ ਵੱਲੋਂ ਮੈਨੂੰ ਜਾਨੋਂ ਮਾਰਨ ਦੀ ਕਸਰ ਨਹੀਂ ਛੱਡੀ। ਆਪਣੇ ਵੱਲੋਂ ਤੁਸੀਂ ਮੈਨੂੰ ਮਾਰ ਚੁੱਕੇ ਸੀ, ਮੈਂ ਆਪਣੇ ਭਾਗਾਂ ਨਾਲ ਬਚ ਗਿਆ ਹਾਂ। ਹੋਰ ਜੋ ਤੁਸੀਂ ਮੇਰੇ ਆਏ ਹੋਏ ਭਾਈ ਬੰਦਾਂ ਨਾਲ ਮੁਲਾਕਾਤ ਨਹੀਂ ਹੋਣ ਦਿੱਤੀ, ਤੁਸੀਂ ਹੋਰ ਵੀ ਕੁਤਾਹ ਅੰਦੇਸ਼ੀ ਕੀਤੀ। ਜੇ ਉਨ੍ਹਾਂ ਨੂੰ ਭਰਮ ਹੈ ਵੀ ਸੀ ਤਾਂ ਹੁਣ ਹੋਰ ਪੱਕਾ ਨਿਸ਼ਚਾ ਮੇਰੇ ਮਰਨ ਦਾ ਜਾਂ ਮਾਰੇ ਜਾਣ ਦਾ ਹੋ ਗਿਆ। ਜੇ ਤੁਸੀਂ ਮੈਨੂੰ ਉਨ੍ਹਾਂ ਦੀ ਅੱਖੀਂ ਗੋਚਰੇ ਕਰ ਦਿੰਦੇ ਤਾਂ ਉਨ੍ਹਾਂ ਨੂੰ ਤਸੱਲੀ ਆ ਜਾਂਦੀ। ਆਪ ਨੇ ਤਾਂ ਇਸ ਪਾਲੇ ਤੋਂ ਡਰਦੇ ਮਾਰਿਆ ਮੁਲਾਕਾਤ ਨਹੀਂ ਹੋਣ ਦਿੱਤੀ ਕਿ ਮਤੇ ਆਪ ਦੇ ਕੀਤੇ ਪਾਪਾਂ ਦੇ ਬੁਰੇ ਸਲੂਕ ਦਾ ਭਾਂਡਾ ਬਾਹਰ ਫੁੱਟ ਜਾਏ। ਫਿਰ ਉਹ ਤਾਂ ਉਥੋਂ ਬਦਲ ਕੇ ਦੂਜੇ ਦਿਨ ਚਲਾ ਗਿਆ। ਖ਼ਬਰ ਨਹੀਂ ਉਹ ਸੱਚ ਕਹਿੰਦਾ ਸੀ ਕਿ ਝੂਠ। ਮੈਨੂੰ ਤਾਂ ਸਿਰਫ਼ ਉਸ ਦੀ ਜਵਾਨੀ ਇਹ ਗੱਲ ਮਾਲੂਮ ਹੋਈ ਸੀ ਕਿ ਬਾਹਰ ਅਖਬਾਰਾਂ ਵਿਚ ਅਸੀਂ ਵਾਹ ਉੜੀ ਸੀ। ਦਾਸ ਨੂੰ ਵੀ ਯਕੀਨ ਨਹੀਂ ਸੀ ਕਿ ਉਸ ਸਮੇਂ ਦੇ ਅਖਬਾਰਾਂ ਨੇ ਅਸੀਂ ਹਿੰਮਤ ਕੀਤੀ ਹੋਵੇ। ਉਸ ਸਮੇਂ ਤਾਂ ਭਿਆਨਕ ਅਤਿਆਚਾਰ ਵਰਤੇ, ਪਰ ਕੋਈ ਵੀ ਅਖਬਾਰ ਕੁਸਕਦਾ ਨਹੀਂ ਸੀ ਅਤੇ ਜਿਹੜੇ ਜਿਹੜੇ ਕਸ਼ਟ ਤੇ ਜ਼ੁਲਮ ਉਸ ਵੇਲੇ ਤੋਂ ਲੈ ਕੇ ਲਗਾਤਾਰ ਹੁਣ ਤੀਕ ਦਾਸ ਅਤੇ ਦਾਸ ਦੇ ਸਾਥੀਆਂ ਨੇ ਸਹੇ ਹਨ, ਉਸ ਦੇ ਮੁਕਾਬਲੇ ਵਿਚ ਅੱਜ ਕੱਲ ਦੇ ਨਾਮ ਮਿਲਵਰਤਣੀ ਪੋਲੀਟੀਕਲ ਕੈਦੀਆਂ ਨੇ ਤਾਂ ਪਾਸੰਗ ਮਾਤਰ ਵੀ ਨਹੀਂ ਸਹੇ, ਪਰੰਤੂ ਪ੍ਰੈਸ ਖੁੱਲੇ ਹੋਣ ਕਰਕੇ ਤੇ ਆਮ ਪਬਲਿਕ ਵਿਚ ਜੋਸ਼ ਫੈਲਿਆ ਹੋਣ ਕਰਕੇ ਅੰਦਰ ਵਰਤਿਆ ਰਾਈ ਮਾਤਰ ਅਤਿਆਚਾਰ ਵੀ ਬਾਹਰ ਦੀ ਦੁਨੀਆਂ ਉਤੇ ਪ੍ਰਗਟ ਹੋ ਜਾਂਦਾ ਹੈ। ਇੱਥੇ ਜਿਤਨੇ ਨਾਮ ਮਿਲਵਰਤਣੀ ਸੱਜਣ ਇਸ ਇਲਾਕੇ ਦੇ ਕੈਦ ਹੋ ਕੇ ਆਏ ਹਨ, ਉਹ ਸਾਰੇ ਮੇਰੇ ਹਿਸਟਰੀ ਟਿਕਟ ਨੂੰ ਦੇਖ ਚੱਕਰਤ ਰਹਿ ਗਏ। ਅਸਲ ਹਿਸਟਰੀ ਜੇਲ੍ਹ ਦੀ ਤਾਂ ਹਿਸਟਰੀ ਟਿਕਟ ਦੀ ਹਰ ਫਰਫ ਨਕਲ ਕਰਕੇ ਹੀ ਬਣਦੀ ਹੈ, ਪਰ ਇਤਨੀ ਗੁੰਜਾਇਸ਼ ਨਹੀਂ। ਇਸ ਤੋਂ ਉਪਰੰਤ ਭਾਵੇਂ ਦੂਜਾ ਸੁਪਰਡੈਂਟ ਆ ਗਿਆ ਸੀ, ਪਰ ਆਉਂਦਿਆਂ ਹੀ ਦਰੋਗੇ ਦੇ ਹੱਥਾਂ ਉਪਰ ਚੜ ਗਿਆ। ਉਧਰੋਂ ਵਿਚਾਰਾ ਨੇਕ ਨਿਹਾਦ ਮੈਡੀਕਲ ਅਫਸਰ ਵੀ ਬਦਲ ਗਿਆ। ਦਰੋਗੇ ਨੇ ਫੇਰ ਭਾਰੀਆਂ ਭਾਰੀਆਂ ਮੁਸ਼ਕਤਾਂ ਅਤੇ ਤਸੀਹੇ ਦੇਣੇ ਸ਼ੁਰੂ ਕੀਤੇ। ਭਾਰੀ ਮੁਸ਼ਕਤ ਕਰਨ ਦੀ ਤਾਕਤ ਉੱਕੀ ਨਾ ਹੁੰਦਿਆਂ ਹੋਇਆ ਵੀ ਮੱਲੋਜੋਰੀ ਦਿੱਤੀ ਗਈ, ਪਰੰਤੂ ਬਲ ਬਿੱਤ ਤੋਂ ਬਾਹਰੀ ਮੁਸ਼ਕਤ ਕਿਵੇਂ ਕੀਤੀ ਜਾਵੇ? ਲੱਗੀਆਂ ਸਜਾਵਾਂ ਤੇ ਸਜਾਵਾਂ ਮਿਲਣ, ਇੱਕੇ ਵਕਤ ਇੱਕੇ ਦਮ ਕਈ ਕੀ ਸਜਾਵਾਂ ਇਕੱਠੀਆਂ ਦਿੱਤੀਆਂ ਜਾਂਦੀਆਂ। ਮੁਲਤਾਨ ਦੀ ਅੱਤ ਕਰੜੀ ਗਰਮੀ ਪੈਂਦੀ ਵਿਚ ਦਰਖਤਾਂ ਨਾਲ ਖੜੀਆਂ ਹੱਥ ਕੜੀਆਂ ਲਾ ਦਿੱਤੀਆਂ ਗਈਆਂ। ਬੇੜੀ ਅਲੱਗ ਤੇ ਡੰਡਾ ਵੀ ਨਾਲ ਹੀ ਲੱਗਿਆ ਹੋਇਆ ਹੈ, ਸਾਥ ਹੀ ਟਾਟ ਵਰਤੀ ਦੀ ਸਜਾ ਵੀ ਹੈ। ਉਪਰੋਂ ਸਰੀਰ ਕਮਜ਼ੋਰ, ਪਈਆਂ ਨਕਸੀਰਾਂ ਜਾਂਦੀਆਂ ਹਨ, ਹੱਥ ਬੰਨੇ ਹੋਏ, ਪਰਛਾਵੇਂ ਢਲਣ, ਪਰ ਧੁੱਪ ਆ ਜਾਣ ਕਰਕੇ ਹੱਥ ਕੜੀਆਂ ਧੁੱਪ ਨਾਲ ਅੱਡ ਤਪ ਰਹੀਆਂ ਹਨ। ਲਹੂ ਲਹਾਣ ਘੰਟਿਆਂ ਪ੍ਰਿਅੰਤ ਧੁੱਪੇ ਖੜੇ ਦਿਨ ਬਤੀਤ ਹੋ ਜਾਂਦਾ, ਕੋਈ ਪੁੱਛਦਾ ਤੱਕ ਨਹੀਂ। ਪਾਣੀ ਪੀਣ ਵਾਸਤੇ ਤੇ ਲਹੂ ਧੋਣ ਵਾਸਤੇ ਵੀ ਕੋਈ ਹੱਥ ਕੜੀ ਨਹੀਂ ਖੋਲਦਾ। ਦੂਰ ਨੇੜੇ ਸਿੰਘ ਖੜੋਤੇ ਹੋਏ ਇਵੇਂ ਜਿਵੇਂ ਨਰੜੇ ਖੜੇ ਗੁਰਬਾਣੀ ਦਾ ਪਾਠ ਜ਼ੋਰ ਜ਼ੋਰ ਕਰ ਰਹੇ ਹਨ ਤੇ ਪਾਣਾ ਮਿੱਠਾ ਕਰਕੇ ਮਨ ਮਨਾ ਰਹੇ ਹਨ। ਬਸ ਜੇ ਕੋਈ ਆਸਰਾ ਹੈ ਤਾਂ ਇਕੋ ਗੁਰਬਾਣੀ ਦੇ ਪਾਠ ਦਾ, ਜਿਸ ਦੇ ਆਸਰੇ ਕਸ਼ਟ ਤਸੀਹੇ ਪ੍ਰਤੀਤ ਨਹੀਂ ਹੁੰਦੇ, ਸਗੋਂ ਦੂਣ ਸਵਾਏ ਹੌਸਲੇ ਦੁੱਖ ਸਹਿਣ ਦੇ ਵਧੀ ਜਾਂਦੇ ਹਨ। ਐਸੀਆਂ ਸਜਾਵਾਂ ਇਕੇਰਾ ਨਹੀਂ, ਦੋ ਵਾਰ ਨਹੀਂ, ਲਗਾਤਾਰ ਸਿਲਸਿਲਾ ਚੱਲਿਆ ਹੀ ਰਹਿੰਦਾ। ਦੋ ਦੋ ਹਫ਼ਤੇ ਹੱਥ ਕੜੀਆਂ ਤੇ ਰਾਤ ਨੂੰ ਪੁੱਠੀਆਂ ਸਿੱਧੀਆਂ ਹੱਥ ਕੜੀਆਂ ਲਾਈਆਂ ਜਾਂਦੀਆਂ ਹਨ। ਔੜਕ ਨੂੰ ਸੁਪਰਡੈਂਟ ਨੇ ਬੈਂਤਾ ਮਾਰਨ ਦੀ ਸਜ਼ਾ ਲਿਖ ਦਿੱਤੀ, ਪਰ ਨਵੇਂ ਆਏ ਹੋਏ ਮੈਡੀਕਲ ਅਫਸਰ ਨੇ, ਜੋ ਕਿ ਹਿੰਦੂ ਸੀ, ਮੇਰੇ ਟਿਕਟ ਪਰ ਲਿਖ ਦਿੱਤਾ, ਹੈਲਥ ਵੈਰੀ ਵੀਕ, ਅਨਫਿਟ ਫਾਰ ਵਾਈਪਿੰਗ, ਅਰਥਾਤ ਸਿਹਤ ਬਹੁਤ ਕਮਜ਼ੋਰ ਹੈ, ਬੈਂਤਾ ਦੇ ਲਾਇਕ ਨਹੀਂ। ਪਰ ਮੇਰੇ ਦੋ ਸਾਥੀਆਂ ਭਾਈ ਹਰਨਾਮ ਸਿੰਘ ਗੁਜਰਵਾਲੀਏ ਨੂੰ 15 ਬੈਂਤਾਂ ਤੇ ਭਾਈ ਹਰੀ ਸਿੰਘ ਕੱਕੜ ਜ਼ਿਲ੍ਹਾ ਅੰਮ੍ਰਿਤਸਰ ਨੂੰ 30 ਬੈਂਤਾਂ ਲਾ ਹੀ ਦਿੱਤੀਆਂ, ਪਰ ਮੇਰੇ ਉਤੇ ਦੰਦ ਪੀਣ, ਖਿੱਜ ਕੇ ਉਸ ਡਾਕਟਰ ਨੂੰ ਬਦਲਵਾ ਹੀ ਦਿੱਤਾ ਅਤੇ ਉਸ ਦੇ ਥਾਂ ਇਕ ਹੋਰ ਮੁਸਲਮਾਨ ਡਾਕਟਰ ਮੈਡੀਕਲ ਅਫਸਰ ਹੋ ਕੇ ਆਇਆ। ਉਸ ਦੇ ਆਣ ਸਾਰ ਦਰੋਗੇ ਨੇ ਦਾਸ ਲਈ ਸੁਪਰਡੈਂਟ ਪਾਸੋਂ ਬੈਂਤਾਂ ਲਿਖਵਾਈਆਂ ਅਤੇ ਦੋਹਾਂ ਨੇ ਮਿਲ ਕੇ ਜਵਾਨੀ ਮੇਰੀ ਬਾਬਤ ਮੈਡੀਕਲ ਅਫਸਰ ਪਾਸ ਬੈਂਤਾਂ ਦੀ ਮਨਜ਼ੂਰੀ ਲਈ। ਮੇਰੇ ਪ੍ਰਥਾਏ ਬੜੀ ਜ਼ੋਰਦਾਰ ਸਿਫਾਰਿਸ਼ ਤੇ ਫਰਮਾਇਸ਼ ਪਾਈ ਕਿ ਇਸ ਨੂੰ ਐਤਕੀ ਵਾਰ ਜ਼ਰੂਰ ਹੀ ਬੈਂਤਾਂ ਦੀ ਸਜ਼ਾ ਦਿੱਤੀ ਜਾਵੇ। ਭਾਵੇਂ 5 ਬੈਂਤਾਂ ਦੀ ਸਲਾਹ ਤੇ ਸਿਫਾਰਿਸ਼ ਲਿਖ ਦਿਓ, ਪਰ ਜ਼ਰੂਰ ਲਿਖ ਦਿਓ। ਸਾਰੇ ਜੇਲ੍ਹਖਾਨੇ ਵਿਚ ਤਰ੍ਹਾਂ ਤਰ੍ਹਾਂ ਹੋਣ ਲੱਗ ਪਈ, ਪਰੰਤੂ ਦਾਸ ਦੇ ਅੰਦਰ ਉਮਾਂ ਉਵੇਂ ਜਿਵੇਂ ਚੜ੍ਹਦੀਆਂ ਕਲਾ ਦਾ ਬਣਿਆ ਰਿਹਾ। ਨਵੇਂ ਆਏ ਹੋਏ ਮੁਸਲਮਾਨ ਮੈਡੀਕਲ ਅਫਸਰ ਨੇ ਮੈਨੂੰ ਹਸਪਤਾਲ ਬੁਲਾਇਆ ਤੇ ਆਖਿਆ, ਸੁਪਰਡੈਂਟ ਸਿਫਾਰਿਸ਼ ਕਰਦਾ ਹੈ ਕਿ ਮੈਂ ਆਪ ਨੂੰ ਬੈਂਤਾਂ ਵਾਸਤੇ ਸਿਫਾਰਿਸ਼ ਕਰਾਂ। ਦਾਸ ਨੇ ਆਖਿਆ, ਬੜੀ ਖੁਸ਼ੀ ਦੀ ਗੱਲ ਹੈ, ਆਪ ਉਨ੍ਹਾਂ ਦੀ ਇਹ ਚਿਰ ਦੀ ਆਸ ਪੂਰੀ ਕਰ ਦਿਓ, ਉਨ੍ਹਾਂ ਦੇ ਮਨ ਵਿਚ ਤੌਖਲਾਬੀ ਨਾ ਰਹਿ ਜਾਵੇ। ਦੂਜੇ ਉਹ ਆਪ ਦੇ ਗੋਰੇ ਸੁਪੀਰੀਅਰ ਅਫਸਰ ਹਨ, ਉਨ੍ਹਾਂ ਦੀ ਜੇ ਨਾ ਮੰਨੀ ਗਈ ਤਾਂ ਆਪ ਨੂੰ ਕੋਈ ਖੇਦ ਖੇਚਲ ਨਾ ਪਹੁੰਚਾਉਣ। ਦਾਸ ਦਾ ਕੀ ਹੈ, ਹੁਕਮ ਅੰਦਰ ਜੋ ਦੇ ਸੋ ਸਹਿਣਾ ਹੈ, ਇਹ ਸਰੀਰ ਬਣਿਆ ਹੀ ਦੁੱਖ ਤਸੀਹੇ ਸਹਿਣ ਨੂੰ ਹੈ। ਮੈਡੀਕਲ ਅਫਸਰ ਨੇ ਕਿਹਾ, ਨਹੀਂ, ਕਿਸੇ ਦਾ ਲਿਹਾਜ਼ ਨਹੀਂ, ਮੈਂ ਇਨਸਾਫ਼ ਕਰਾਂਗਾ। ਇਹ ਕਹਿ ਕੇ ਮੇਰੇ ਸਰੀਰ ਦਾ ਖੂਬ ਛਾਨਬੀਨ ਮੁਲਾਜ਼ਾ ਕਰਨ ਲੱਗਾ ਤੇ ਪੂਰਾ ਅੱਧਾ ਘੰਟਾ ਖੂਬ ਮੁਲਾਜ਼ਾ ਕਰਦਾ ਰਿਹਾ। ਔੜਕ ਮੇਰੇ ਟਿਕਟ ਤੇ ਲਿਖ ਦਿੱਤਾ ਕਿ ਹਾਰਟ ਵੈਰੀ ਵੀਕ, ਅਨਫਿਟ ਫਾਰ ਫਲੋਗਿੰਗ, ਫਿਟ ਫਾਰ ਲਾਈਟ ਵਰਕ ਓਨਲੀ, ਅਰਥਾਤ ਦਿਲ ਬਹੁਤ ਕਮਜ਼ੋਰ ਹੈ, ਬੈਂਤਾਂ ਦੇ ਲਾਇਕ ਨਹੀਂ, ਕੇਵਲ ਹਲਕੇ ਕੰਮ ਦੇ ਲਾਇਕ ਹੈ। ਉਸ ਸਮੇਂ ਨਾਮ ਦਾ ਖੰਡਾ ਖੂਬ ਜ਼ੋਰੋ ਜ਼ੋਰ ਖੜਕ ਰਿਹਾ ਸੀ। ਸਿਵਲ ਸਰਜਨ ਨੇ ਜਦ ਤੱਕ ਦਿਲ ਧੜਕ ਰਿਹਾ ਹੈ। ਬਸ ਮੈਡੀਕਲ ਅਫਸਰ ਦਾ ਇਤਨਾ ਲਿਖਣਾ ਸੀ ਕਿ ਦੂਤੀਆਂ ਦੇ ਸਿਰ 100 ਘੜਾ ਪਾਣੀ ਦਾ ਪੈ ਗਿਆ ਤੇ ਮਾਪੇ ਮਰ ਗਏ, ਪਰੰਤੂ ਖਿੱਜ ਕੇ 2 ਹਫ਼ਤੇ ਦੀ ਖੜੀ ਹੱਥ ਕੜੀ ਹੋਰ ਦੇ ਦਿੱਤੀ। ਸਰੀਰ ਦੀਆਂ ਚਾਹੇ ਹੱਡੀਆਂ ਹੀ ਹੱਡੀਆਂ ਬਾਕੀ ਰਹਿ ਗਈਆਂ ਸਨ, ਪਰ ਜੁੱਸਾ ਤੇ ਹੌਸਲਾ ਆਤਮਕ ਬਲ ਦੇ ਕਾਰਨ ਤੇ ਗੁਰਬਾਣੀ ਦੇ ਪ੍ਰਤਾਪ ਨਾਲ ਸਦਾ ਕਾਇਮ ਰਿਹਾ। ਫਿਰ ਸਿਆਲ ਦੀ ਰੁੱਤ ਆ ਗਈ ਤੇ ਮੁਲਤਾਨ ਵਿਚ ਜਿੱਕੂ ਗਰਮੀ ਅੱਤ ਦਰਜੇ ਦੀ ਪੈਂਦੀ ਹੈ, ਤਿਵੇਂ ਸਰਦੀ ਵੀ ਉਥੇ ਉੜਕ ਦੀ ਹੁੰਦੀ ਹੈ। ਠੰਡੀਆਂ ਠਾਰ ਕੋਠੀਆਂ ਤੇ ਉਪਰੋਂ ਦਿਨ ਰਾਤ ਠੱਕਾ ਵਗਣਾ, ਟਾਟ ਵਰਦੀ ਦੇ ਕੇ ਸਾਰੇ ਕੱਪੜੇ ਲਹਾਏ ਗਏ, ਕੰਬਲਾਂ ਵੀ ਖੋਲੀਆਂ, 3 ਮਹੀਨੇ ਮੱਗਰ ਪੋ ਮਾਘ ਦੀ ਕਰੜੀ ਸਰਦੀ ਦੇ ਦਿਨ ਇਵੇਂ ਜਿਵੇਂ ਲੰਘਾਏ। ਬੇੜੀਆਂ ਤੇ ਡੰਡੇ ਲੱਗੇ ਹੋਏ, ਬੇੜੀਆਂ ਨੇ ਹੋਰ ਠੰਡੇ ਹੋ ਜਾਣਾ, ਟਾਟ ਦੇ ਨਾਮ ਤਰੀਕ ਕਸ਼ਹਿਰੇ ਨੂੰ ਤੇੜ ਪਾਈ ਰੱਖਣਾ ਤੇ ਟਾਟ ਦੇ ਨਾਲ ਹੀ ਸੀਸ ਢੱਕ ਲੈਣਾ। ਪੁੰਜੇ ਹੀ ਠੰਡੀ ਜ਼ਮੀਨ ਉੱਤੇ ਬੈਠਿਆਂ 3 ਮਹੀਨੇ ਗੋਡੇ ਇਕੱਠੇ ਹੀ ਰਹੇ। ਗੁਰਬਾਣੀ ਤੇ ਨਾਮ ਦੀ ਹੀ ਇਕ ਨਿੱਘ ਸੀ, ਜਿਸ ਵਿਚ ਨਿਮਗਨ ਹੋ ਕੇ ਇਹ ਅਸਹਿ ਸਰਦੀਆਂ ਦੇ ਠੱਕੇ ਕੱਟੇ। ਸਰੀਰ ਨੇ ਸੁੰਨ ਹੋ ਜਾਣਾ, ਸੂਝਬੂਝ ਕੁਛ ਰਹਿਣੀ ਹੀ ਨਾ, ਪਰ ਗੁਰੂ ਦੀ ਮਿਹਰ ਇਤਨੀ ਸੀ ਕਿ ਸੁਖਮਨੀ ਸਾਹਿਬ ਦੇ ਅਖੰਡ ਪਾਠ ਅੰਤਰਗਤ ਹੀ ਆਪ ਮੁਹਾਰੇ ਹੁੰਦੇ ਰਹਿਣ ਤੇ ਨਾਮ ਦਾ ਅਥਾਹ ਪ੍ਰਵਾਹ ਚੱਲਦਾ ਰਹਿਣਾ, ਜਿਸ ਕਰਕੇ ਦੁੱਖ ਮੈਂ ਦੁੱਖ ਨਹੀਂ ਜਾਣਿਆ, ਨਹੀਂ ਤਾਂ ਸੁੰਨਪਾਤ ਹੋ ਕੇ ਮੁੱਕ ਠੁੱਕ ਜਾਂਦੇ। ਇਸ ਪ੍ਰਕਾਰ ਦਾ ਸੰਖੇਪ ਬਿਰਤਾਂਤ ਤਾਂ ਜੇਲ੍ਹ ਮੁਲਤਾਨ ਦਾ ਹੈ। ਸਮੁੱਚਾ ਲੈਣਾ ਹੋਵੇ ਤਾਂ ਹਿਸਟਰੀ ਟਿਕਤੀ ਨਕਲ ਲਫ਼ਜ਼ ਲਫ਼ਜ਼ ਕੀਤੀ ਜਾਏ ਤਾਂ ਹੀ ਮਿਲ ਸਕਦਾ ਹੈ। ਤਰਦਾ ਤਰਦਾ ਜਿਹੜਾ ਮੇਰੇ ਯਾਦ ਸੀ ਉਹ ਸੁਣਾਇਆ ਹੈ। ਫਿਰ ਇਥੋਂ ਹਜ਼ਾਰੀ ਬਾਗ ਦੇ ਚਾਲੇ ਪੈ ਗਏ। ਹਜ਼ਾਰੀ ਬਾਗ ਜੇਲ੍ਹ ਦਾ ਬਿਰਤਾਂਤ ਆਪ ਵੀਰ ਅਤਰ ਸਿੰਘ ਜੀ ਪਾਸੋਂ ਪੁੱਛ ਸਕਦੇ ਹੋ, ਮੈਨੂੰ ਲਿਖਣ ਦੀ ਲੋੜ ਨਹੀਂ। ਉਨ੍ਹਾਂ ਦੇ ਉਥੋਂ ਚਲੇ ਆਉਣ ਪਸ਼ਚਾਤ ਜੋ ਕੁਛ ਬੀਤਿਆ ਵਰਤਿਆ ਕਦੇ ਫਿਰ ਦੱਸਿਆ ਜਾਵੇਗਾ। ਹੁਣ ਤਾਂ ਮੈਂ ਲਿਖਦਾ ਲਿਖਦਾ ਥੱਕ ਗਿਆ ਹਾਂ, ਨਾਲੇ ਕਾਗਜ਼ ਵੀ ਜੋ ਮੇਰੇ ਪਾਸ ਹੈ ਸਨ ਸਭ ਮੁੱਕ ਗਏ ਹਨ। ਇਹ ਹੈ ਮੇਰੀ ਬਾਤ, ਉਤੋਂ ਪੈ ਗਈ ਰਾਤ। ਪੱਤਰ ਲਿਖਦਾ ਲਿਖਦਾ ਮੁੜਕੋ ਮੁੜਕੀ ਹੋ ਗਿਆ ਹਾਂ, ਹੋਰ ਕੀ ਦੱਸਣਾ ਹੈ। ਚਾਹੇ ਕੁਛ ਵੀ ਹੋਵੇ, ਪੰਜਾਬ ਦੇ ਨਰਕ ਜੇਲਾਂ ਨਾਲ ਤਾਂ ਅਜੇ ਵੀ ਕਈ ਦਰਜੇ ਚੰਗੀ ਵਿਹਾ ਰਹੀ ਹੈ। ਹੋਰ ਕੋਈ ਤਕਲੀਫ਼ ਨਹੀਂ, ਕੰਮ ਕਾਰ ਕੁਛ ਨਹੀਂ। ਇੱਥੇ ਦਾ ਪਾਣੀ ਹਜ਼ਾਰੀ ਬਾਗ ਨਾਲੋਂ ਚੰਗਾ ਹੈ, ਪਰ ਹਜ਼ਾਰੀ ਬਾਗ ਦੀਆਂ ਠੰਡੀਆਂ ਪੌਣਾਂ ਤੇ ਉਥੋਂ ਦੇ ਆਤਮਕ ਕੰਘਾਂ ਅਪਜਾਉਣ ਵਾਲੇ ਨਜ਼ਾਰੇ ਕਿੱਥੇ। ਆਜ਼ਾਦੀ ਇੱਥੇ ਉਥੇ ਨਾਲੋਂ ਬਹੁਤ ਜ਼ਿਆਦਾ ਹੈ, ਸਲੂਕ ਵੀ ਸੋਹਣਾ ਹੈ, ਅਫਸਰ ਨੇਕ ਤੇ ਅਸੀਲ ਹਨ। ਇਨ੍ਹਾਂ ਕਾਰਨਾਂ ਕਰਕੇ ਗਰਮੀ ਬਾਹਲਾ ਪੂੰਦੀ ਨਹੀਂ, ਦਿਨ ਭਰ ਖੁੱਲੇ ਰਹਿਣ ਦਾ ਅਵਕਾਸ਼ ਮਿਲਿਆ ਹੋਇਆ ਹੈ। ਦਾਸ ਆਨੰਦ ਪ੍ਰਸੰਨ ਹੈ, ਗਰਮੀ ਦੀ ਹੱਦ ਹੋ ਰਹੀ ਹੈ, ਪਰ ਹੁਣ ਬਾਰਿਸ਼ ਪੈਣ ਕਰਕੇ ਕੁਛ ਠੰਡ ਵਰਤੀ ਹੈ। ਸਭ ਸੱਜਣਾਂ ਨੂੰ ਸਨਿਮਰ ਫਤਿਹ ਪਹੁੰਚਾ ਦੇਣੀ। ਰਣਧੀਰ ਸਿੰਘ।